ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਲੋਕ 12 ਤੇ ਵਧੀਕ ਮਹੱਲਾ ਪਹਿਲਾ। ਉਤੰਗੀ ਪੈ ਓਹਰੀ ਗਹਿਰੀ ਗੰਭੀਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਗੁਰਤਾ ਗਦੀ ਸਵਾਏ ਮਾਨ, ਹਲਤ ਪਲਤ ਕੇ ਰਾਖੇ, ਨਾਮ ਬਾਣੀ ਕੇ ਬੋਹਿਤ, ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੁਆਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਭਗਤਾਂ 'ਤੇ ਸਵਾਇਮਾਨ ਹੋ ਕੇ ਦਰਸ਼ਨ ਦਿੱਤੇ ਹਨ। ਉਪਰੰਤ ਨਿਤਨੇਮ ਸ੍ਰੀ ਆਸਾ ਜੀ ਵਾਰ ਦੇ ਸੰਪੂਰਨ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕਰਕੇ ਆਪਣੇ ਸਮੇਂ ਸਵਾਸਾਂ ਨੂੰ ਸਫਲ ਕੀਤਾ ਹੈ। ਕੁਝ ਸਮਾਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਭ ਤੋਂ ਜੋ ਸ੍ਰੇਸ਼ਟ ਕਰਮ ਇਸ ਸੰਸਾਰ ਦੇ ਵਿੱਚ ਜੀਵ ਕਰਨ ਵਾਸਤੇ ਆਉਂਦਾ ਹੈ, ਸਤਿਗੁਰੂ ਮਹਾਰਾਜ ਜੀ ਜੀਵ ਨੂੰ ਪ੍ਰੇਰਨਾ ਕਰਦੇ ਹਨ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਜਿਸ ਕੰਮ ਵਾਸਤੇ ਜੀਵ ਸੰਸਾਰ ਵਿੱਚ ਆਉਂਦਾ ਹੈ ਅਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਪਾਂ ਨੂੰ ਗਿਆਨ ਦਾ ਜਿਹੜਾ ਹੈ ਦੀਵਾ ਜਗਾਉਂਦੇ ਹਨ ਕਿ ਜੀਵ ਇਸ ਸੰਸਾਰ ਵਿੱਚ ਆ ਕਰਕੇ ਆਪਣਾ ਜੋ ਅਸਲ ਮਨੋਰਥ ਹੈ ਉਹਨੂੰ ਭੁੱਲ ਜਾਂਦਾ ਹੈ। ਚਾਰ ਪਹਿਰ ਕੰਮ ਕਾਰ ਕਰਦਿਆਂ ਖਾਂਦਿਆਂ ਪੀਂਦਿਆਂ ਲੰਘ ਜਾਂਦੇ ਨੇ, ਚਾਰ ਪੈਰ ਸੌ ਕੇ ਲੰਘ ਜਾਂਦੇ ਨੇ, ਅਤੇ ਫਿਰ ਲੇਖਾ ਰੱਬ ਮੰਗੇਸੀ ਅਤੇ ਉਹ ਫਿਰ ਅੱਗੇ ਦਰਗਾਹ ਵਿੱਚ ਜਾ ਕੇ ਲੇਖਾ ਲਿਆ ਜਾਂਦਾ, ਤੂੰ ਆਹੋ ਕਿਹੜੇ ਕੰਮ। ਜਿਸ ਕੰਮ ਵਾਸਤੇ ਆਪਾਂ ਸੰਸਾਰ ਵਿੱਚ ਆਏ ਹਾਂ ਉਸ ਕੰਮ ਦੇ ਨਾਲ ਜੁੜਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦਾ ਸਾਧਨ ਬਖਸ਼ ਕੀਤਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਤਮ ਬਚਨਾਂ ਦੇ ਵਿੱਚ ਇਹ ਬਚਨ ਕੀਤੇ ਸਨ ਕਿ ਜਿਹੜੀ ਗੁਰਬਾਣੀ ਹੈ ਇਹ ਮੇਰਾ ਹਿਰਦਾ ਹੈ। ਮਹਾਰਾਜ ਕਹਿਣ ਲੱਗੇ, ਨਿਸ਼ਚੈ ਸ਼ਬਦ ਹਿਰਦਾ ਹੈ ਮੇਰੋ, ਤਿਸ ਹੈ ਮੇਰੀ ਹੈ ਸਾਂਝ ਸਵੇਰੋ। ਗੁਰਸਿੱਖੋ, ਜਿਹੜਾ ਗੁਰੂ ਦਾ ਸ਼ਬਦ ਹੈ ਇਹ ਮੇਰਾ ਨਿੱਜ ਸਰੂਪ ਹੈ, ਜਿਸਨੇ ਵੀ ਮੇਰੇ ਨਾਲ ਗੱਲਾਂ ਕਰਨੀਆਂ ਹਨ ਉਹ ਗੁਰਬਾਣੀ ਦੀ ਵਿਚਾਰ ਨਾਲ ਜੁੜ ਜਾਵੇ, ਉਹਨੂੰ ਮੇਰੇ ਦਰਸ਼ਨ ਵੀ ਹੋਣਗੇ। ਮਨ ਕਾ ਚੌਕਾ ਸਤ ਕਾ ਭਾਉ, ਅਤੇ ਨਕਲੀ ਮੂਰਤ ਅਸਲੀ ਨਾਉ। ਜਿਹੜੀਆਂ ਦੇਹਾਂ ਨੇ ਇਹ ਆਉਣ ਜਾਣ ਵਾਲੀਆਂ ਨੇ, ਜਿਹੜਾ ਸ਼ਬਦ ਹੈ ਇਹ ਸਦੀਵੀ ਹੈ। ਸੋ ਦਸੇ ਪਾਤਸ਼ਾਹੀਓ ਕੇ ਆਤਮਕ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਹੜੇ ਸਿੱਖ ਭਾਵਨਾ ਧਾਰ ਕੇ ਸ਼ਰਧਾ ਧਾਰ ਕੇ ਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕਰਕੇ ਨਮਸਕਾਰ ਕਰਕੇ ਗੁਰਬਾਣੀ ਦੀ ਵਿਚਾਰ ਨਾਲ ਜੁੜਦੇ ਹਨ, ਸਤਿਗੁਰੂ ਮਹਾਰਾਜ ਜੀ ਉਹਨਾਂ ਦਾ ਆਉਣਾ ਸਫਲ ਕਰਦੇ ਨੇ। ਮਨਸਾ ਧਾਰ ਜੋ ਕਰਤੇ ਆਵੇ, ਸਾਧ ਸੰਗ ਜਨ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ, ਭੇਟ ਤੋਂ ਗੁਰਦਰ ਸਾਇਆ ਜੀਓ। ਸਾਰੀਆਂ ਆਸਾਂ ਸਾਰੇ ਮਨ ਦੇ ਮਨੋਰਥ ਜਿਹੜੇ ਨੇ ਸਤਿਗੁਰੂ ਮਹਾਰਾਜ ਜੀ ਗੁਰਸਿੱਖ ਦੇ ਪੂਰੇ ਕਰਦੇ ਨੇ। ਜਿਹੜਾ ਮੂਲ ਕਾਰਨ ਹੈ ਜਿਸ ਕਰਕੇ ਆਪਾਂ ਨੂੰ ਪਰਮਾਤਮਾ ਭੁੱਲਿਆ ਹੋਇਆ, ਉਹਦੀ ਜਿਹੜੀ ਨਿਮਿਰਤੀ ਹੈ ਉਹ ਵੀ ਸੰਗਤ ਵਿੱਚ ਆ ਕੇ ਹੋਣੀ ਹੈ। ਚਾਰ ਯੁੱਗ ਸੋਧ ਮੈਂ ਵੇਖਿਆ, ਬਿਨ ਸੰਗਤ ਅਹੰਕਾਰ ਨਾ ਭੱਗੇ। ਸੰਸਾਰ ਦੇ ਵਿੱਚ ਜੀਵ ਆਉਂਦਾ ਹੈ, ਚਲਿਆ ਜਾਂਦਾ ਹੈ, ਇਹ ਚੱਕਰ ਹੈ, ਇਹ ਮਿਟਦਾ ਨਹੀਂ ਹੈ। ਜਿਹੜਾ ਸਰੀਰ ਹੈ ਸਤਸੰਗ ਜੀ, ਇਹ ਤਾਂ ਇੱਕ ਵਸਤਰ ਹੈ, ਕਰਮੀ ਆਵੇ ਕੱਪੜਾ, ਇਹ ਕਰਮਾਂ ਦਾ ਕੱਪੜਾ ਹੈ। ਅਤੇ ਜਦੋਂ ਵੈਸੇ ਵੀ ਆਪਾਂ ਸੰਸਾਰ ਵਿੱਚ ਆਪਣੇ ਸਰੀਰ 'ਤੇ ਕੋਈ ਵਸਤਰ ਪਹਿਨਦੇ ਹਾਂ, ਜਦੋਂ ਉਹ ਪੁਰਾਣਾ ਹੋ ਜਾਂਦਾ ਉਹਨੂੰ ਬਦਲ ਦਿੰਦੇ ਹਾਂ। ਇਸੇ ਤਰ੍ਹਾਂ ਹੀ ਇਹ ਕੁਦਰਤ ਦਾ ਨਿਯਮ ਹੈ, ਜਿਹੜੀ ਜੀਵ ਆਤਮਾ ਹੈ ਇਹ ਸਦਾ ਵਾਸਤੇ ਅਮਰ ਹੈ। ਜਿਹੜਾ ਸਰੀਰ ਹੈ ਆਪਣਾ, ਇਹ ਸਮਝ ਲਓ ਵਸਤਰ ਦੀ ਨਿਆਈ ਹੈ। ਜਦੋਂ ਇਹ ਜੀਰਣ ਹੋ ਜਾਂਦਾ ਹੈ, ਪੁਰਾਣਾ ਹੋ ਜਾਂਦਾ, ਫਿਰ ਇਹਨੂੰ ਬਦਲਣਾ ਪੈਂਦਾ। ਪਰ ਜਿਹੜੀ ਸਤਸੰਗ ਜੀ ਅੰਦਰ ਇਹਦੇ ਆਪਣੇ ਜੀਵ ਦੇ ਅੰਦਰ ਜਿਹੜੀ ਪਰਮਾਤਮਾ ਨੇ ਹੋਮੇ ਪਾਈ ਹੈ ਨਾ, ਸਾਰਿਆਂ ਦੁੱਖਾਂ ਦਾ ਕਾਰਨ ਸਤਿਗੁਰੂ ਮਹਾਰਾਜ ਇਹਨੂੰ ਦੱਸਦੇ ਨੇ। ਇਹ ਕਾਇਆ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ। ਜਿਹੜਾ ਇਹ ਸਭ ਦਾ ਮੂਲ ਹੈ ਨਾ, ਦੁੱਖਾਂ ਦਾ ਕਾਰਨ, ਜੰਮਣ ਮਰਨ ਦਾ ਮੂਲ, ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ। ਅਤੇ ਮਿੱਤਰ ਤਜੰਤ ਸਤ ਦ੍ਰਿੜੰਤ ਅਣਕ ਮਾਇਆ ਵਿਸਤੀਰਨ ਹੈ। ਜਿਹੜੀ ਅਹੰਕਾਰ ਦੀ ਹੋਮੇ ਦੀ ਜਿਹੜੀ ਵਿਰਤੀ ਹੈ, ਕਹਿੰਦੇ ਮਿੱਤਰਾਂ ਨੂੰ ਦੂਰ ਕਰਦੀ ਹੈ ਅਤੇ ਦੁਸ਼ਮਣ ਪੱਕੇ ਬਣਾਉਂਦੀ ਹੈ। ਅਣਕ ਮਾਇਆ ਵਿਸਤੀਰਨ ਹੈ, ਜਿਤਨੇ ਵੀ ਇਹ ਮਾਇਆ ਦੇ ਪਸਾਰੇ ਜੀ ਪਸਾਰਦਾ ਹੈ, ਇਹ ਵੀ ਸਾਰੇ ਹੰਗਤਾ ਦੇ ਕਰਕੇ ਨੇ। ਸਿਆਣੇ ਕਹਿੰਦੇ ਨੇ, ਕਹਿੰਦੇ ਜੀਵ ਨੂੰ ਸਿਰਫ ਦੋ ਪ੍ਰਸ਼ਾਦਿਆਂ ਦੀ ਲੋੜ ਸੀ, ਉਹ ਕੁਦਰਤ ਨੇ ਪੂਰੇ ਕੀਤੇ ਹੈ। ਕੁਦਰਤ ਸਭ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਪਰ ਕਹਿੰਦੇ ਇਹ ਦੋ ਪ੍ਰਸ਼ਾਦਿਆਂ ਤੋਂ ਲੈ ਕਰਕੇ ਬੰਦਾ ਇੱਥੇ ਤੱਕ ਪਹੁੰਚ ਜਾਂਦਾ ਵੀ ਸਾਰੀ ਦੁਨੀਆਂ ਦੇ ਰਿਜ਼ਕ 'ਤੇ ਕਬਜ਼ਾ ਕਰਨਾ ਚਾਹੁੰਦਾ। ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਸ਼ਾਰੇ ਦਿੱਤੇ ਨੇ। ਕਈ ਲੋਕ ਸ਼ੰਕੇ ਕਰਦੇ ਆ ਵੀ ਇਹ ਗੁਰਬਾਣੀ ਦੇ ਵਿਚਾਰ ਦੇ ਨਾਲ ਵੀ ਜਿਸ ਤਰ੍ਹਾਂ ਬੰਦਾ ਨਿਰਲੇਪ ਹੋ ਕੇ ਬਹਿ ਜਾਵੇ, ਫਿਰ ਇਸ ਤਰ੍ਹਾਂ ਕਿਵੇਂ ਕੰਮ ਚੱਲੇਗਾ? ਅਤੇ ਮਹਾਰਾਜ ਕਹਿੰਦੇ ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਦੋਵੇਂ ਥਾਂ ਰੱਖੇ ਗੁਰਸੂਰੇ। ਮਹਾਰਾਜ ਕਹਿੰਦੇ ਉੱਦਮ ਕਰਿੰਦੇ ਹਾਂ ਜੀਓ, ਤੂੰ ਉੱਦਮ ਕਰ, ਕਵਾਮਦੇ ਹਾਂ ਸੁੱਖ ਭੁੰਚ, ਜਿਹੜੇ ਸੰਸਾਰੀ ਸੁੱਖ ਨੇ ਤੂੰ ਲੈ ਸਕਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਅਤੇ ਨਾਲ ਪਰਮੇਸ਼ਵਰ ਨੂੰ ਯਾਦ ਰੱਖਣ ਅਤੇ ਹੰਗਤਾ ਨਹੀਂ ਕਰਨੀ ਕਿਸੇ ਪ੍ਰਕਾਰ ਕਰਕੇ। ਅਤੇ ਇਹ ਮਾਇਆ ਦੇ ਵਸਾਰੇ ਨੇ। ਅਤੇ ਮਹਾਰਾਜ ਕਹਿੰਦੇ ਨੇ ਜਿਹੜੇ ਪਰੰਦੇ ਕੀ ਜਿਹੜੇ ਜਾਨਵਰ ਨੇ ਨਾ, ਪੰਛੀ ਨੇ, ਪਰੰਦੇ ਨਾ ਗ੍ਰਹਿ ਹਜ਼ਰ ਦਰਖਤ ਆਦਿ ਆਵ ਕਰ। ਜਿਹੜੇ ਪਰੰਦੇ ਨੇ, ਪੰਛੀ ਨੇ, ਕਹਿੰਦੇ ਉਹ ਕਿਸੇ ਪ੍ਰਕਾਰ ਦੀ ਕੋਈ ਤਮਾ ਨਹੀਂ ਕਰਦੇ, ਅਤੇ ਰਾਤ ਨੂੰ ਕਿਤੇ ਨੇ, ਦਿਨ ਨੂੰ ਕਿਤੇ ਹੈ, ਕਦੇ ਉਹ ਕਿਸੇ ਪਦਾਰਥ ਦਾ ਸੰਗ੍ਰਹਿ ਨਹੀਂ ਕਰਦੇ, ਇਕੱਠਾ ਨਹੀਂ ਕਰਦੇ। ਇਸ ਕਰਕੇ ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਪੰਛੀ ਅਤੇ ਦਰਵੇਸ਼ ਰਿਜ਼ਕ ਨਾ ਪੱਲੇ ਬੰਨਦੇ, ਕਿ ਇਹੋ ਜਿਹੀ ਵਿਰਤੀ ਹੋਣੀ ਚਾਹੀਦੀ ਹੈ ਜੀਵ ਦੀ। ਤੂੰ ਕਮਾ ਵੀ ਆਪਣੇ, ਉੱਦਮ ਵੀ ਕਰ, ਸਾਰੇ ਸੰਸਾਰ ਦੇ ਸੁੱਖ ਵੀ ਪ੍ਰਾਪਤ ਕਰ, ਪਰ ਇਹ ਗੱਲ ਨਾ ਹੋਵੇ ਤੂੰ ਜਿਹੜੇ। ਅਤੇ ਸਤਸੰਗ ਜੀ, ਆਪਾਂ ਨੂੰ ਸਤਿਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਹੈ, ਜੈਸਾ ਕਿ ਐਸੇ ਸ਼ਬਦ ਵੀ ਆਉਂਦੇ ਹਨ। ਬਾਬਾ ਫਰੀਦ ਜੀ ਕਹਿੰਦੇ ਨੇ, ਕੋਠੇ ਮੰਡਪ ਮਾੜੀਆਂ ਏਤਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਜਿਹੜੇ ਕੋਠੇ ਮੰਡਪ ਮਾੜੀਆਂ ਉਸਾਰਦੇ ਹਾਂ, ਅਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਉਸਾਰਨ ਵਾਸਤੇ ਮਨਾ ਨਹੀਂ ਕਰਦੇ, ਏਤਨਾ ਲਾਏ ਚਿੱਤ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਪੜ੍ਹ ਕੇ ਦੇਖੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਕਿਰਪਾ ਕਰਦੇ ਸੀ, ਜੀਵਾਂ ਦੀ ਕਲਿਆਣ ਕਰਦੇ ਸੀ। ਇਤਿਹਾਸ ਦੱਸਦਾ ਹੈ ਕਿ ਸ਼ਾਮ ਦੇ ਵਕਤ ਸਤਿਗੁਰੂ ਮਹਾਰਾਜ ਜੀ ਸਾਰੇ ਜਿਹੜੇ ਭਾਂਡੇ ਸੀ ਨਾ, ਖਾਲੀ ਕਰਕੇ ਉਹਨੂੰ ਮੂਹਰੇ ਮਾਰਦੇ ਸੀ। ਜਿਹੜਾ ਪਦਾਰਥ ਬਚਿਆ ਹੁੰਦਾ ਸੀ ਉਹਨੂੰ ਵਿਆਸਾ 'ਚ ਰੁੜ ਦਿੰਦੇ ਸੀ। ਜੀ ਸਾਧ ਜੀ, ਹੁਣ ਇਹ ਇੱਕ ਸਮਝ ਲਓ ਪ੍ਰਤੀਕ ਹੈ ਆਪਣੇ ਵਾਸਤੇ ਸਿੱਖਿਆ ਹੈ, ਕਿਉਂਕਿ ਜਿਹੜੀ ਵਾਸ਼ਨਾ ਹੈ ਸਤਸੰਗ ਜੀ ਮਨ ਦੀ, ਇਹੀ ਆਪਣੇ ਜੰਮਣ ਮਰਨ ਦਾ ਮੂਲ ਕਾਰਨ ਹੈ। ਇੱਕ ਸੰਤ ਰਾਮਦਾਸ ਹੋਏ ਹੈ, ਉਹ ਬੜੇ ਸੌਖੇ ਸ਼ਬਦਾਂ ਵਿੱਚ ਕਹਿੰਦੇ ਆ, ਕਹਿੰਦੇ ਰਾਮਦਾਸ ਚਾਹ ਚੂਹੜੀ, ਚਾਹ ਕਹਿੰਦੇ ਨੇਗੇ ਵਾਸ਼ਨਾ ਨੂੰ, ਕਹਿੰਦੇ ਰਾਮਦਾਸ ਚਾਹ ਚੂਹੜੀ ਸਭ ਨੀਚੋਂ ਤੋਂ ਨੀਚ, ਤੂੰ ਤਾਂ ਕੇਵਲ ਬ੍ਰਹਮਤਾ ਜੇ ਚਾਹ ਨਾ ਹੋਤੀ ਵੀਚ। ਜੇ ਮਨ ਵਿੱਚ ਵਾਸ਼ਨਾ ਨਾ ਹੋਵੇ ਤਾਂ ਆਪਾਂ ਬ੍ਰਹਮ ਸਰੂਪ ਹਾਂ, ਯੁਗ ਯੁਗ ਮੇਰੇ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ। ਗੁਰੂ ਅਮਰਦਾਸ ਦੇ ਪਾਤਸ਼ਾਹ ਮਹਾਰਾਜ ਜੀ ਇਸੇ ਭਾਵ ਨੂੰ ਲੈ ਕੇ ਸਾਰੇ ਭਾਂਡੇ ਮੂਧੇ ਮਾਰ ਦਿੰਦੇ ਸੀ ਕਿ ਸਿੱਖਾ ਤੇਰਾ ਜੀਵਨ ਐਸਾ ਹੋਣਾ ਚਾਹੀਦਾ ਹੈ ਕਿ ਤੂੰ ਸਵੇਰ ਦੀ ਚਿੰਤਾ ਨਾ ਕਰ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ ਸਭ ਦੇਵ ਹੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ। ਤੂੰ ਉਹਦੇ ਆਸਰੇ ਹੋ ਜਾ। ਵੈਸੇ ਗ੍ਰੰਥਾਂ ਵਿੱਚ ਇਸ ਸਤਸੰਗ ਜੀ ਇਹ ਵਿਚਾਰ ਆਉਂਦੀ ਹੈ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਨਿੰਦਰਾ ਕੀ ਸੌਣਾ ਭੋਜਨ ਖਾਣਾ ਭੋਗਣਾ ਭੈ ਡਰ ਵਿੱਚ ਰਹਿਣਾ, ਇਹ ਪਸ ਪੁਰਖ ਸਮਾਨ ਕਿ ਪਸ਼ੂਆਂ ਦੇ ਵਿੱਚ ਇਹ ਗੁਣ, ਪਸ਼ੂਆਂ ਦੇ ਵਿੱਚ ਇਹ ਔਗੁਣ ਨੇ, ਸੌਣਾ ਵੀ ਹੈ ਇਹ ਗੁਣ ਹਨ, ਉਹਨੇ ਖਾਣਾ ਵੀ ਹੈ ਅਤੇ ਭੋਗਣਾ ਵੀ ਹੈ ਅਤੇ ਡਰ ਵਿੱਚ ਰਹਿਣਾ। ਫਿਰ ਕਹਿੰਦੇ ਬੰਦੇ ਵਿੱਚ ਵਾਧਾ ਕਿਹੜੀ ਗੱਲ ਹੈ, ਨਰਜ ਨਰਨ ਗਿਆਨ ਨਿਜ ਅਧਗਤਾ, ਗਿਆਨ ਬਿਨਾਂ ਪਸ ਜਾਨ। ਕਹਿੰਦੇ ਮਨੁੱਖਾ ਸਰੀਰ ਧਾਰਨ ਕਰਕੇ ਜੇ ਤਾਂ ਗਿਆਨ ਪ੍ਰਾਪਤ ਨਹੀਂ ਕੀਤਾ ਤਾਂ ਫਿਰ ਉਹਦੇ ਪਸ਼ੂਆਂ ਦੇ ਨਾਲੋਂ ਤੇਰਾ ਕੋਈ ਬਹੁਤਾ ਫਰਕ ਨਹੀਂ ਹੈ। ਅਤੇ ਮਹਾਰਾਜ ਤਾਂ ਇਹ ਵੀ ਕਹਿੰਦੇ, ਕਰਨੀ ਕੁੱਤਾ ਦਰ ਫਰਮਾਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰਿਆ ਦਿਨ ਰਾਤ। ਅਤੇ ਸਗੋਂ ਜਿਹੜੇ ਪਸ਼ੂ ਪੰਛੀ ਨੇ ਸਗੋਂ ਉਹ ਕਿਸੇ ਚੀਜ਼ ਦਾ ਅਸੀਂ ਸੰਗ੍ਰਹਿ ਨਹੀਂ ਕਰਦੇ, ਪਰ ਬੰਦਾ ਪਦਾਰਥ ਜੋੜੀ ਜਾਂਦਾ ਹੈ, ਜੋੜੀ ਜਾਂਦਾ ਹੈ ਅਤੇ ਸਾਰੀ ਉਮਰ ਜੋੜਦਿਆਂ ਲੰਘ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ, ਕਬੀਰਾ ਕੌਡੀ ਕੌਡੀ ਜੋੜ ਕੇ ਲੋ ਜੋੜੇ ਲੱਖ ਕਰੋੜ, ਚਲਤੀ ਵਾਰ ਨਾ ਕਛੂ ਮਿਲਿਓ ਲਗਈ ਲਈ ਲੰਗੋਟੀ ਤੋਰ। ਅਤੇ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ, ਜਾਣਾ ਕੁਝ ਵੀ ਨਾਲ ਨਹੀਂ, ਪਰ ਬੰਦਾ ਇਹ ਕਹਿਣ ਤੋਂ ਭਾਵ ਵੀ ਮਹਾਰਾਜ ਕਹਿੰਦੇ ਨੇ, ਅਣਕ ਮਾਇਆ ਵਿਸਤੀਰਨਾ, ਗੁਰੂ ਰਾਮ ਅਮਰਦਾਸ ਦੇ ਪਾਤਸ਼ਾਹ ਮਹਾਰਾਜ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਸਿੱਖਾ ਤੂੰ ਕਿਸੇ ਪ੍ਰਕਾਰ ਦਾ ਮਨ ਚਿੰਤਾ ਨਾ ਕਰੀਂ, ਕਿਉਂਕਿ ਜੇ ਆਪਾਂ ਪਦਾਰਥਾਂ ਦਾ ਸੰਗ੍ਰਹਿ ਕਰਾਂਗੇ ਤਾਂ ਮਹਾਰਾਜ ਕਹਿੰਦੇ ਅੰਤ ਕਾਲ ਜੇ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੀ ਮਰਿਆ ਤਾਂ ਸਰਪ ਜੌਨ ਬਲ ਬਲ ਉਤਰੇ ਜਿਹੋ ਜਿਹੇ, ਕਿਉਂਕਿ ਜੈਸੀ ਮਤਾ ਤੈਸੀ ਗਤਾ, ਜਿਹੋ ਜਿਹਾ ਆਪਣੀ ਮਤ ਹੋਏਗੀ, ਮਨ 'ਚ ਵਾਸਨਾ ਹੋਵੇਗੀ ਤਾਂ ਅਨੇਕਾਂ ਪ੍ਰਮਾਣ ਮਿਲਦੇ ਹੈ, ਅੱਗੋਂ ਉਹੋ ਜਿਹਾ ਬੀਜ ਬੀਜਿਆ ਜਾਣਾ ਤੈਨੂੰ, ਅੱਗੇ ਉਹ ਤੈਨੂੰ ਤੇਰੇ ਵਾਸਤੇ ਜਿਹੜੀ ਹੈ ਤੈਨੂੰ ਦੇਹ ਮਿਲ ਜਾਣੀ ਹੈ, ਤੈਨੂੰ ਅਗਲੀ ਜੂਨ ਤੇਰੇ ਵਾਸਤੇ ਤਿਆਰ ਹੈ। ਅਤੇ ਮਹਾਰਾਜ ਸਾਰਾ ਕੁਝ ਬਿਆਸਾ 'ਚ ਰੋੜ ਦਿੰਦੇ ਸੀ ਕਿ ਇਹ ਨਾ ਹੋਵੇ, ਕਈ ਵਾਰੀ ਆਪਾਂ ਪਦਾਰਥ ਰੱਖ ਲੈਂਦੇ ਹਾਂ ਕਿ ਉੱਪਰੋਂ ਰੱਬ ਦਾ ਸੱਦਾ ਆ ਜਾਵੇ, ਸੁਰਤੀ ਉਹਦੇ ਵਿੱਚ ਪਈ ਹੋਵੇ, ਜੈਸਾ ਕਿ ਸ੍ਰੀ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਜਦੋਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਅਤੇ ਮਾਧੋਦਾਸ ਵਿਰਾਗੀ ਨੂੰ ਗਿਆਨ ਕਰਵਾਇਆ, ਉੱਥੇ ਉਹਦੇ ਫਲ ਇੱਕ ਫਲ ਸੀ, ਉਸ ਫਲ ਦੇ ਵਿੱਚ ਉਹਦਾ ਗੁਰੂ ਕੀੜਾ ਬਣਿਆ ਹੋਇਆ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਗਿਆਨ ਦਿੰਦੇ ਹੈ ਕਿ ਬੰਦਾ ਮਕਾਨ ਬਣਾਉਂਦਾ, ਆਪਣੇ ਵਾਸਤੇ ਵੱਖਰਾ ਬੈੱਡਰੂਮ ਬਣਾਉਂਦਾ, ਵਾਸ਼ਰੂਮ ਬਣਾਉਂਦਾ ਕਿ ਮੈਂ ਵਧੀਆ ਤੋਂ ਵਧੀਆ ਬਣਾਵਾਂ। ਮਹਾਰਾਜ ਕਹਿੰਦੇ ਸਭ ਕੁਝ ਬਣਾ, ਪਰ ਏਤ ਨਾ ਲਾਏ ਚਿੱਤ, ਇਹਨਾਂ ਕੋਠੀਆਂ ਦੇ ਵਿੱਚ ਤੂੰ ਰਹਿ ਸਕਦਾ ਪਰ ਕੋਠੀਆਂ ਤੇਰੇ ਵਿੱਚ ਨਾ ਰਹਿਣ, ਗੱਡੀਆਂ ਦੀ ਤੂੰ ਸਵਾਰੀ ਕਰ ਸਕਦਾ ਪਰ ਗੱਡੀਆਂ ਤੇਰੇ ਵਿੱਚ ਨਾ ਹੋਣ, ਤੇਰੇ ਦੀ ਸਵਾਰੀ ਨਾ ਕਰਨ। ਕਹਿਣ ਤੋਂ ਭਾਵ ਕਿ ਮਨ ਵਿੱਚ ਕਿਸੇ ਪ੍ਰਕਾਰ ਦੀ ਪਕੜ ਨਹੀਂ ਹੋਣੀ ਚਾਹੀਦੀ। ਅਤੇ ਮਹਾਰਾਜ ਕਹਿੰਦੇ ਇਹ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ, ਮਿੱਤਰ ਤਜੰਤ ਸਤ ਦੜੰਤ ਅਣਕ ਮਾਇਆ ਵਿਸਤੀਰਨ, ਅੱਜ ਦੇ ਸ਼ਬਦ ਦਾ ਇਹੀ ਭਾਵ ਹੈ। ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁੱਖ ਬਹੁ ਭੋਗਣੇ, ਜਿਵ ਆਉਂਦਾ ਹੈ ਚਲਿਆ ਜਾਂਦਾ ਹੈ, ਬੜੇ ਦੁੱਖ ਭੋਗਦੇ, ਇਹ ਵੀ ਹੰਗਤਾ ਦੇ ਕਾਰਨ ਹੈ। ਪਰਮ ਭਿਆਨ ਉਦਿਆਨ ਰਮਣ, 84 ਲੱਖ ਜੋਨਾਂ ਰੂਪੀ ਮਹਾਂ ਭਿਆਨਕ ਜੰਗਲ ਹੈ। ਭਰਮ ਭਿਆਨ ਉਦਿਆਨ ਰਮਣ ਅਤੇ ਮਹਾਂ ਵਿਕਟ ਅਸਾਧ ਰੋਗਣ ਹੈ। ਮਹਾਰਾਜ ਕਹਿੰਦੇ ਹੰਗਤਾ ਦਾ ਐਸਾ ਰੋਗ ਹੈ, ਅਸਾਧ ਹੈ, ਇਹਦਾ ਕੋਈ ਇਲਾਜ ਨਹੀਂ, ਸਿਰਫ ਇੱਕੋ ਹੀ ਇਲਾਜ ਹੈ ਉਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਵੈਦੰ ਪਾਰ ਬ੍ਰਹਮ ਪਰਮੇਸ਼ੁਰ ਹੈ, ਨਾਨਕ ਆਰਾਧ ਹਰ ਹਰ ਹਰੇ। ਕਹਿੰਦੇ ਸੇ ਇਹ ਪਰਮਾ ਜਿਹੜਾ ਹੰਗਤ ਹੈ ਨਾ, ਇਹਦਾ ਆਰਾਧ ਕੇਵਲ ਪਰਮੇਸ਼ੁਰ ਦੇ ਕੋਲ ਹੈ ਜਾਂ ਪੂਰੇ ਗੁਰੂ ਦੇ ਕੋਲ ਹੈ। ਪੂਰਾ ਗੁਰੂ ਹੀ ਇਸ ਦਾ ਇਲਾਜ ਕਰ ਸਕਦਾ ਹੈ। ਆਰਾਧ ਹਰ ਹਰ ਹਰੇ, ਕਹਿੰਦੇ ਉਹ ਪਰਮੇਸ਼ੁਰ ਦੇ ਮਨ ਕਰਕੇ, ਬਾਣੀ ਕਰਕੇ ਉਹਦਾ ਚਿੰਤਨ ਕਰ, ਉਹਨੂੰ ਯਾਦ ਕਰ। ਜਦੋਂ ਉਹ ਪਰਮੇਸ਼ੁਰ ਦੇ ਆਪਾਂ ਗੁਣ ਗਾਵਾਂਗੇ, ਗੁਣ ਗਾਉਂਦਿਆਂ ਗਾਉਂਦਿਆਂ ਅੰਦਰੋਂ ਹੰਗਤਾ ਦੀ ਜਿਹੜੀ ਮੈਲ ਹੈ ਉਹ ਲੱਥ ਜਾਵੇਗੀ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਵੇਂ ਕੋਈ ਸਤਸੰਗ ਜਿਹੜੀ ਨਾ ਮਰ ਕਹਿੰਦੇ ਨੇ, ਤੂੰ ਕਿੰਨੇ ਮਰਜ਼ੀ ਸਾਧਨ ਕਰ ਲੈ, ਜਦੋਂ ਤੱਕ ਤੇਰੇ ਮਨ ਵਿੱਚ ਖੁਦੀ ਹੈ ਨਾ, ਹੋਵੇਂ ਹੈ, ਉਦੋਂ ਤੱਕ ਤੂੰ ਪਰਮੇਸ਼ੁਰ ਦਾ ਨਾਮ ਵਿਖਾਵਾ ਤਾਂ ਕਰ ਸਕਦਾ, ਪਰ ਵਾਸਤਵ ਦੇ ਵਿੱਚ ਉਹਨੂੰ ਪਰਮਾਤਮਾ ਦਾ ਨਾਮ ਮਿਲਣਾ ਨਹੀਂ, ਪ੍ਰਾਪਤ ਨਹੀਂ ਹੋਣੀ, ਕਿਉਂਕਿ ਹੋਮੇ ਨਾਵੇ ਨਾਲ ਵਿਰੋਧ ਹੈ। ਦੋਏ ਨਾ ਬਸ ਹੈ ਇੱਕ ਠਾਏ, ਹਨੇਰਾ ਅਤੇ ਪ੍ਰਕਾਸ਼ ਸਤਸੰਗ ਆਪਸ ਪਰਸਪਰ ਇਹਨਾਂ ਦਾ ਵਿਰੋਧ ਹੈ। ਜਿੱਥੇ ਹਨੇਰਾ ਹੈ ਉੱਥੇ ਪ੍ਰਕਾਸ਼ ਨਹੀਂ, ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਨਹੀਂ। ਸੋ ਹੋਮੇ ਤੋਂ ਵੱਡਾ ਕਹਿੰਦੇ ਕੋਈ ਅੰਧਕਾਰ ਨਹੀਂ ਹੈ, ਅਤੇ ਹੋਮੇ ਨੇ ਹੀ ਆਪਣੀ ਆਤਮਾ ਦੇ ਉੱਤੇ ਆਪਣੇ ਜਿਹੜਾ ਆਪਣਾ ਨਿੱਜ ਸਰੂਪ ਹੈ ਉਹ 'ਤੇ ਪੜਦਾ ਪਾਇਆ ਹੋਇਆ। ਇਹਦੂ ਵੱਡਾ ਕੋਈ ਪੜਦਾ ਨਹੀਂ ਹੋਮੇ ਤੋਂ ਵੱਡਾ। ਇਸੇ ਕਰਕੇ ਜਿਹੜੀ ਖੁਦੀ ਹੈ ਕਹਿੰਦੇ ਖੁਦਾ ਤੋਂ ਦੂਰ ਕਰਦੀ ਹੈ, ਜਿਹੜੀ ਖੁਦੀ ਹੈ ਕਹਿੰਦੇ ਦੂਜਿਆਂ ਨੂੰ ਪੈਰਾਂ ਹੇਠ ਲਤਾੜ ਕੇ ਵੱਡਾ ਹੋਣਾ ਲੋਚਦੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਸੌਣ ਵੇਲੇ, ਅਤੇ ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰ ਹੋਮੇ ਦਾ ਕੰਡ ਹੈ ਨਾ, ਉਹਨੂੰ ਕਦੇ ਵੀ ਨਾਮ ਦਾ ਰਸ ਨਹੀਂ ਆ ਸਕਦਾ। ਸਾਕਤ ਹਰ ਸਾਧਨਾ ਜਾਣਿਆ ਤੇ ਅੰਤਰ ਹੋਮੇ ਕੰਡਾ ਹੈ। ਜਿਨ੍ਹਾਂ ਦੇ ਅੰਦਰ ਹੋਮੇ ਦਾ ਕੰਡਾ ਹੈ, ਚੁਭ ਰਿਹਾ ਹੈ, ਕਹਿੰਦੇ ਉਹ ਕਦੇ ਵੀ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਲੈ ਸਕਦਾ। ਜਦ ਇਹ ਮਨ ਮੈਂ ਕਰਤ ਗਵਾਨਾ ਤਬ ਇਹ ਬਾਬਰ ਫਿਰ ਤਬਗਾਨਾ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਦੇ ਨੇ, ਅਤੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਗਿਆਨ ਦਿੰਦੇ ਨੇ ਕਿ ਚਾਰ ਯੁੱਗ ਸੋਧ ਮੈਂ ਵੇਖਿਆ, ਬਿਨ ਸੰਗਤ ਅਹੰਕਾਰ ਨਾ ਭੱਗੇ। ਅਤੇ ਹੋਮੇ ਦੀ ਨਿਵਿਰਤੀ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਸ਼ਬਦ ਉਚਾਰਨ ਕੀਤੇ ਨੇ। ਕਹਿੰਦੇ ਜੀਵ ਕਈ ਤਰ੍ਹਾਂ ਦੇ ਕਰਮ ਕਾਂਡ ਵੀ ਕਰ ਲੈਂਦਾ ਹੈ, ਤਿਆਗੀ ਵੀ ਹੋ ਕੇ ਦਿਖਾ ਦਿੰਦਾ ਹੈ, ਪਰ ਅੰਦਰੋਂ ਜਿਹੜਾ ਮਾਣ ਹੈ ਉਹ ਨਹੀਂ ਤਜਿਆ ਜਾਂਦਾ। ਕਬੀਰ ਮਾਇਆ ਤਜੀ ਤੋਂ ਕਿਹਾ ਪਿਆ, ਜੋ ਮਾਨ ਨਾ ਤਜਿਆ ਜਾਏ, ਮਾਨ ਮੁਨੀ ਮੁਨਮਰ ਵਗਲੇ, ਮਾਨ ਸਭੇ ਕੋ ਖਾਏ। ਕੀ ਹੋ ਗਿਆ, ਤੂੰ ਘਰ ਤੋਂ ਤਿਆਗੀ ਹੋ ਗਿਆ, ਪਰ ਅੰਦਰੋਂ ਤੇਰਾ ਜਿਹੜਾ ਮਾਣ ਹੈ ਉਹ ਨਹੀਂ ਤਿਆਗਿਆ ਨਾ। ਅਤੇ ਮਾਨ ਸਭੇ ਕੋ ਖਾਏ, ਮਾਨ ਮੁਨੀ ਮੁਨਮਰ ਵਗਲੇ, ਜਿਹੜੇ ਸਭ ਤੋਂ ਸ੍ਰੇਸ਼ਟ ਵੱਡੇ ਵੱਡੇ ਤਪੀਸਰ, ਉਹ ਵੀ ਇਸ ਮਾਣ ਨੇ ਖਾ ਲਏ ਨੇ। ਕਿਉਂਕਿ ਹਰ ਜੀ ਅਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵਾ, ਕਹਿੰਦੇ ਪਰਮੇਸ਼ੁਰ ਨੂੰ ਇਹ ਹੰਗਤਾ ਭਾਉਂਦੀ ਨਹੀਂ। ਕਰਤ ਫਿਰੈ ਬਨ ਭੇਖ, ਮੋਹਨ ਰਹਿਤ ਨਿਰਾਰ। ਕਹਿੰਦੇ ਕਈ ਲੋਕ ਸੰਸਾਰ ਤੋਂ ਕਿਨਾਰਾ ਕਰ ਜਾਂਦੇ ਹੈ, ਸੰਨਿਆਸੀ ਬਣ ਜਾਂਦੇ ਹੈ, ਵਿਰਾਗੀ ਹੋ ਜਾਂਦੇ ਨੇ। ਕਰਤ ਫਿਰੈ ਬਨ ਭੇਖ, ਬਣਾ ਚਲੇ ਜਾਂਦੇ ਆ ਜੰਗਲਾਂ ਦੇ ਵਿੱਚ, ਪਰ ਕਹਿੰਦੇ ਮੋਹਨ ਰਹਿਤ ਨਰਾਰ, ਜਿਹੜਾ ਮੋਹਨ ਕਿ ਸਭ ਨੂੰ ਮੋਹਣ ਵਾਲਾ ਸੁੰਦਰ ਪਰਮਾਤਮਾ ਹੈ, ਉਹ ਫਿਰ ਵੀ ਨਿਰਾਲਾ ਰਹਿੰਦਾ, ਉਹਦੇ ਕੋਲੇ ਨਹੀਂ ਆਉਂਦਾ। ਫਿਰ ਕਹਿੰਦੇ ਕਈ ਇਸ ਦੁਨੀਆਂ ਵਿੱਚ ਵਿਚਰਦੇ ਨੇ ਧਾਰਮਿਕ ਲਿਬਾਸ ਧਾਰਨ ਕਰਕੇ, ਅਤੇ ਮਹਾਰਾਜ ਕਹਿੰਦੇ ਨੇ ਕਥਨ ਸੁਣਾਵਨ ਗੀਤ ਨੀਕੇ ਗਾਵਨ, ਮਨ ਮੈਂ ਧਰਤੇ ਗਾਰ। ਕਹਿੰਦੇ ਕਥਨ ਕੀ ਇਹ ਕਥਾ ਕਹਾਣੀਆਂ ਵੀ ਸੁਣਾਉਂਦੇ ਹੈ, ਗੀਤ ਨੀਕੇ ਗਾਵਨ ਬੜੇ ਸੁੰਦਰ ਗਾ ਕੇ ਵੀ ਸੁਣਾਉਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਜ਼ੂਰੀ ਵਿੱਚ, ਅਤੇ ਸਤਸੰਗ ਜੀ ਇਹ ਆਪੇ ਦੀ ਪੜਚੋਲ ਹੈ ਨਾ। ਜੇ ਕਿਸੇ ਡਾਕਟਰ ਦੇ ਕੋਲ ਜਾ ਕੇ, ਕਿਸੇ ਵੈਦ ਦੇ ਕੋਲ ਜਾ ਕੇ ਬੰਦਾ ਰੋਗੀ ਹੈ ਗਿਆ ਹੈ, ਜਾ ਕੇ ਉਹਨੂੰ ਕਹੇ ਵੀ ਮੈਂ ਤਾਂ ਬਿਲਕੁਲ ਤੰਦਰੁਸਤ ਹਾਂ, ਉਹਦਾ ਇਲਾਜ ਨਹੀਂ ਹੋਣਾ। ਵੈਦ ਕੋਲ ਜਾ ਕੇ ਦੱਸਣਾ ਪੈਣਾ ਵੀ ਮੈਨੂੰ ਬਿਮਾਰੀ ਆਹ ਲੱਗੀ ਹੋਈ ਹੈ। ਜੇ ਬਿਮਾਰੀ ਦੱਸਾਂਗੇ ਤਾਂ ਹੀ ਇਲਾਜ ਹੋਊਗਾ ਨਾ। ਇਸੇ ਤਰ੍ਹਾਂ ਹੀ ਪੂਰੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸਿੱਖ ਨੇ ਇਹ ਰੋਗਾਂ ਤੋਂ ਰਹਿਤ ਹੋਣ ਵਾਸਤੇ ਗੁਰੂ ਦੇ ਅੱਗੇ ਬੇਨਤੀ ਕਰਨੀ ਹੈ, ਸਤਿਗੁਰੂ ਮਹਾਰਾਜ ਜੀ ਅਸੀਂ ਸਾਰੇ ਰੋਗੀ ਹਾਂ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਲਗੀਧਰ ਪਾਤਸ਼ਾਹ ਮਹਾਰਾਜ ਦਰਬਾਰ ਵਿੱਚ ਰਾਗੀ ਸਿੰਘਾਂ ਨੇ ਬੜਾ ਸੁੰਦਰ ਕੀਰਤਨ ਗਾਇਆ। ਸਿੱਖਾਂ ਜਿਹੜੇ ਸਿੱਖ ਸੰਗਤਾਂ ਸੀ ਬੜੀਆਂ ਪ੍ਰਸੰਨ ਹੋਈਆਂ, ਬੜੀ ਉਪਮਾ ਵਡਿਆਈ ਕੀਤੀ। ਅਤੇ ਮਹਾਰਾਜ ਕਹਿੰਦੇ, ਮਹਾਰਾਜ ਰਮਜ ਮਾਰੀ, ਕਹਿੰਦੇ ਭਾਈ ਕਹੀ ਇੱਥੇ ਪਈ ਹੈ, ਕਹਿੰਦੇ ਕਹੀ ਇੱਥੇ ਹੀ ਹੈ। ਸਿੱਖਾਂ ਨੇ ਸਮਝਿਆ ਨਹੀਂ ਵੀ ਇਹ ਕੀ ਬੁਝਾਰਤ ਪਾਤੀ ਮਹਾਰਾਜ ਨੇ ਵੀ ਕਹੀ ਇੱਥੇ ਹੀ ਹੈ। ਸਿੱਖ ਸੰਗਤਾਂ ਕਹਿਣ ਲੱਗੇ ਮਹਾਰਾਜ ਸਮਝੇ ਨਹੀਂ। ਕਹਿੰਦੇ ਭਾਈ ਇੱਕ ਵਾਰੀ ਕਿਸੇ ਦੀ ਨਗਰ ਵਿੱਚ ਪਿੰਡ ਵਿੱਚ ਕਿਸੇ ਦੀ ਕਹੀ ਜਿਹੜੀ ਹੁੰਦੀ ਹੈ ਆਪਾਂ ਖੇਤਾਂ 'ਚ ਵਰਤਦੇ ਹਾਂ ਮੱਕੇ ਤੋੜਨ ਵਾਸਤੇ, ਕਹਿੰਦੇ ਕਿਸੇ ਨੇ ਚੋਰੀ ਕਰ ਲਈ। ਕਹਿੰਦੇ ਚੌਂਕੀਦਾਰ ਤੋਂ ਹੋਕਾ ਦਵਾਇਆ ਨਗਰ ਵਿੱਚ ਪਿੰਡ ਦੇ ਵਿੱਚ, ਭਾਈ ਜੇ ਕਿਸੇ ਨੇ ਕਹੀ ਚੁੱਕੀ ਹੈ ਉਹ ਵਾਪਸ ਕਰ ਦਿਓ। ਜਦੋਂ ਕਹਿੰਦੇ ਉਹ ਆਖਰ ਨੂੰ ਉਹਦੀ ਪੜਤਾਲ ਕੀਤੀ, ਜਿਹੜਾ ਹੋਕਾ ਦੇਣ ਵਾਲਾ ਸੀ ਕਹੀ ਉਹਦੇ ਘਰੋਂ ਲੱਭੀ। ਕਹਿੰਦੇ ਇਸੇ ਤਰ੍ਹਾਂ ਹੀ ਭਾਈ ਕਈ ਵਾਰੀ ਤੇ ਬੰਦਾ ਪਰਮਾਤਮਾ ਦੇ ਗੁਣ ਵੀ ਗਾਉਂਦਾ, ਕਈ ਵਾਰੀ ਦਾਨ ਪੁੰਨ ਵੀ ਕਰਦਾ, ਪਰ ਕਹਿੰਦੇ ਜਿਹੜੀ ਬਿਰਤੀ ਉੱਥੇ ਹੀ ਹੁੰਦੀ ਹੈ। ਜੈਸਾ ਕਿ ਕੱਲ੍ਹ ਵੀ ਵਿਚਾਰ ਆਈ ਸੀ ਵੀ ਹੁਣ ਵਰੀ ਕੰਧਾਰੀ ਵੀ ਤਾਂ ਬੈਠਾ ਤਪ ਕਰਦਾ ਸੀ ਨਾ, ਕੋਈ ਮਰਜ਼ਾ ਕਿੰਨਾ ਕੋਈ ਮਰਜ਼ੀ ਜਪ ਤਪ ਕਰ ਲਵੇ, ਜੇ ਪਰਮੇਸ਼ਰ ਦੀ ਜਿਹੜੀ ਖਲਕਤ ਹੈ ਨਾ ਉਹਦੇ ਨਾਲ ਬੰਦਾ ਪ੍ਰੇਮ ਨਹੀਂ ਕਰਦਾ, ਉਹਦਾ ਕੀਤਾ ਹੋਇਆ ਜਪ ਤਪ ਸਾਰਾ ਨਿਸਫਲ ਹੈ। ਵੈਸੇ ਸਾਹ ਜਿਹੜਾ ਸਵਾਰਥ ਅਤੇ ਨਾ ਅਭਿਮਾਨ ਹੈ, ਅਭਿਮਾਨ ਅਤੇ ਸਵਾਰਥ ਇਹ ਦੋ ਚੀਜ਼ਾਂ ਨੇ। ਜਦੋਂ ਤੱਕ ਮਨ ਵਿੱਚ ਆਪਣੇ ਆਪ ਦਾ ਸਵਾਰਥ ਹੈ ਅਤੇ ਅਭਿਮਾਨ ਹੈ ਉਦੋਂ ਤੱਕ ਅੰਦਰ ਸੱਚਾ ਪ੍ਰੇਮ ਪੈਦਾ ਨਹੀਂ ਹੋ ਸਕਦਾ, ਅਤੇ ਬਿਨਾਂ ਸੱਚੇ ਪ੍ਰੇਮ ਤੋਂ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਇੱਕ ਲੜੀ ਜੁੜਦੀ ਹੈ ਨਾ, ਸਾਧ ਸੰਗ ਬਿਨ ਭਾਉ ਨਹੀਂ ਉਪਜੈ, ਭਾਵਨ ਭਗਤ ਨਾ ਹੋਏ ਤੇਰੀ। ਅਤੇ ਸੰਗਤ ਵਿੱਚ ਆ ਕੇ ਹੋਵੋਗੇ, ਹੋਮੇ ਦੀ ਨਿਵਿਰਤੀ ਹੋਣੀ ਹੈ, ਆਪਣਾ ਦੇਹ ਅੰਗਤਾ ਛੁੱਟਣੀ ਹੈ, ਆਪਣੇ ਸਵਾਰਥ ਤੋਂ ਰਹਿਤ ਹੋਣਾ, ਫਿਰ ਅੰਦਰ ਪ੍ਰੇਮ ਪੈਦਾ ਹੋਣਾ, ਕਿਉਂਕਿ ਭਾਵਨ ਭਗਤ ਨਾ ਹੋਏ ਤੇਰੀ। ਜਦੋਂ ਤੱਕ ਮਨ ਵਿੱਚ ਕਿਸੇ ਪ੍ਰਕਾਰ ਦਾ ਵੀ ਸਵਾਰਥ ਹੈ ਨਾ ਜਾਂ ਅਭਿਮਾਨ ਹੈ, ਉਹ ਸੱਚਾ ਪ੍ਰੇਮ ਅੰਦਰ ਪੈਦਾ ਨਹੀਂ ਹੋਣਾ। ਕਿਉਂਕਿ ਪ੍ਰੇਮ ਦੀ ਤਾਂ ਪਰਿਭਾਸ਼ਾ ਇਹੀ ਹੈ ਕਿ ਜਿਨ ਸਾਜ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਜਿਹਨੇ ਪਰੇ ਮੈਂ ਕੀਓ ਤਿੰਨ ਹੀ ਪ੍ਰਭ ਪਾਇਓ। ਮੈਂ ਉਹਨੂੰ ਪਰੇ ਕਰਨਾ, ਜਦੋਂ ਮੈਂ ਪਰੇ ਹੋ ਗਈ ਫਿਰ ਕੀ ਹੈ, ਸਾਰੇ ਪਰਮਾਤਮਾ ਹੀ ਪਰਮਾਤਮਾ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਕਥਨ ਸੁਣਾਵਨ ਗੀਤ ਨੀਕੇ ਗਾਵਨ, ਮਨ ਮੇਂ ਧਰਤੇ ਗਾਰ। ਗਾਰ ਦਾ ਅਰਥ ਹੈ ਹੰਕਾਰ। ਜਬ ਜਾਨੇ ਮੈਂ ਕਥਨੀ ਕਰਤਾ, ਵਿਆਪਾਰੀ ਬੰਧਦਾ ਜੋ ਫਿਰਤ। ਕਹਿੰਦੇ ਮੈਂ ਬੜੀ ਸੋਹਣੀ ਕਥਾ ਕਰਦਾ। ਕਹਿੰਦੇ ਵਪਾਰੀ ਕੋਲ ਬੜੇ ਸੋਹਣੇ ਵਸਤੂਆਂ ਹੁੰਦੀਆਂ ਨੇ, ਸੁਹਾਰੇ ਨੇ, ਕਾਜੂ ਬਦਾਮ ਨੇ, ਉਹ ਪਿੰਡ 'ਚ ਹੋਕਾ ਦੇ ਕੇ ਵੇਚਦਾ ਫਿਰਦਾ, ਸ਼ਾਮ ਨੂੰ ਖਾਲੀ ਹੋ ਕੇ ਚਲਾ ਜਾਂਦਾ ਸੌਦਾ ਵੇਚ ਕੇ, ਪਰ ਆਪ ਤਾਂ ਨਹੀਂ ਖਾਂਦਾ ਨਾ। ਕਹਿੰਦੇ ਇਸੇ ਤਰ੍ਹਾਂ ਜੋ ਜਾਣੇ ਮੈਂ ਕਥਨੀ ਕਰਤਾ, ਵਿਆਪਾਰੀ ਵਸਦਾ ਜੋ ਫਿਰਦਾ। ਕਹਿੰਦੇ ਜਿਵੇਂ ਵਪਾਰੀ ਨਾ ਵਸਦਾ ਧਰਤੀ ਦਾ ਭਰਮਣ ਕਰਦਾ, ਕਹਿੰਦੇ ਇਸੇ ਤਰ੍ਹਾਂ ਹੀ ਪੰਡਿਤ ਬਾਚੈ ਪੋਥੀਆਂ ਨਾ ਬੁਝੈ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਭਾਵ ਇਹੀ ਹੈ, ਜੇਕਰ ਮਨ ਵਿੱਚ ਮਾਇਆ ਦੀ ਖਿੱਚ ਹੈ, ਸੱਚਾ ਪ੍ਰੇਮ ਨਹੀਂ, ਤਾਂ ਮਹਾਰਾਜ ਕਹਿੰਦੇ ਫਿਰ ਇਹ ਸਾਰਾ ਕਿਸੇ ਲੇਖੇ ਵਿੱਚ ਨਹੀਂ। ਕਥਨ ਸੁਣਾਵਨ ਗੀਤ ਨੇਕੇ ਗਾਵਨ, ਮਨ ਮੇਂ ਧਰਤੇ ਗਾਰ, ਅਤਿ ਸੁੰਦਰ ਬਹੁ ਚਤਰ ਸਿਆਣੇ। ਵਿਦਿਆ ਰਸਨਾਚਾਰ ਕਹਿੰਦੇ ਬੜਾ ਸੋਹਣਾ ਵੀ ਹੋਵੇ, ਅਤਿ ਸੁੰਦਰ ਕਿਹਾ ਮਹਾਰਾਜ ਨੇ, ਅਤਿ ਸੁੰਦਰ ਕੁਲੀਨ ਚਤਰ, ਮੁੱਖ ਅਗਿਆਨੀ ਧਨਵੰਤ। ਬੜਾ ਸੋਹਣਾ ਵੀ ਹੈ, ਚੰਗੀ ਕੁਲ ਵੀ ਹੈ ਅਤੇ ਵਿਦਵਾਨ ਵੀ ਹੈ, ਪਰ ਮਹਾਰਾਜ ਕਹਿੰਦੇ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਉਹਦੀ ਗਿਣਤੀ ਮ੍ਰਿਤਕ ਦੇ ਵਿੱਚ ਹੈ, ਮੁਰਦਿਆਂ ਦੇ ਵਿੱਚ। ਸੋ ਅਤਿ ਸੁੰਦਰ ਬਹੁ ਚਤਰ ਸਿਆਣੇ, ਮਨ ਮੇਂ ਧਰਤੇ ਗਾਰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮਹਾਰਾਜ ਕਹਿੰਦੇ ਮਾਨ ਮੋਹ ਮੇਰ ਤੇਰ ਬਿਵਰਜਿਤ, ਇਹ ਮਾਰਗ ਖੰਡੇ ਧਾਰ। ਕਿ ਪਰਮਾਤਮਾ ਨੂੰ ਮਿਲਣ ਦਾ ਰਸਤਾ ਕਹਿੰਦੇ ਖੰਡੇ ਧਾਰ ਹੈ, ਖੰਡੇ ਦੀ ਧਾਰ 'ਤੇ ਤੁਰਨਾ। ਖੰਡੇ ਦੀ ਧਾਰ 'ਤੇ ਬੜਾ ਔਖਾ ਹੈ, ਹੱਥ ਨਹੀਂ ਧਾਰ ਹੁੰਦਾ, ਤੁਰਿਆ ਕਿਵੇਂ ਜਾਏਗਾ। ਭਾਵ ਕਿ ਇਤਨਾ ਸੂਖਮ ਰਸਤਾ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਕਰਕੇ ਕਿਰਪਾ ਕੀਤੀ ਨਾ, ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮੁਕਤ ਦੁਆਰਾ ਸੰਕਰਾ, ਸੰਕਰਾ ਹੁੰਦਾ ਬੜਾ ਹੀ ਬਹੁਤ ਹੀ ਸੂਖਮ, ਰਾਈ ਦਸੇ ਭਾਏ, ਮਨ ਤੋਂ ਮੈਂਗਲ ਹੋ ਰਹੇ ਹੋ, ਨਿਕਸੋ ਕਿਉਂ ਕਰ ਜਾਏ। ਕਹਿੰਦੇ ਮੁਕਤੀ ਦਾ ਦੁਆਰਾ ਤਾਂ ਇਤਨਾ ਸੂਖਮ ਹੈ, ਰਾਈ ਹੁੰਦੀ ਹੈ ਸਾਹ ਜਿਵੇਂ ਸਰੋਂ ਦਾ ਦਾਣਾ ਹੁੰਦਾ ਹੈ, ਦਸਵੇਂ ਉਹਦਾ ਦਸਵਾਂ ਹਿੱਸਾ। ਪਰ ਕਹਿੰਦੇ ਮਨ ਤੋਂ ਮੈਂਗਲ ਹੋ ਰਹੇ ਹੋ, ਜਿਹੜਾ ਮਨ ਹੈ ਇਹ ਤਾਂ ਮੈਂਗਲ ਨੂੰ ਹਾਥੀ ਦਾ, ਇਹ ਤਾਂ ਹਾਥੀ ਬਣਿਆ ਬੈਠਾ, ਨਿਸੋ ਕਿਉਂ ਕਰ ਜਾਏ, ਕਿਵੇਂ ਉਹ ਤੋਂ ਲੰਘਿਆ ਜਾਏਗਾ। ਅਤੇ ਨਾਲ ਦੀ ਨਾਲ ਇਹ ਭਗਤ ਕਬੀਰ ਜੀ ਫਿਰ ਇਹਦੇ ਸ਼ੰਕੇ ਦੀ ਨਿਵਿਰਤੀ ਵੀ ਕਰਦੇ ਨੇ। ਭਗਤ ਕਬੀਰ ਜੀ ਕਹਿੰਦੇ ਜੇ ਪੂਰਾ ਗੁਰੂ ਕਿਰਪਾ ਕਰ ਦੇਵੇ, ਉਹਦੀ ਬਖਸ਼ਿਸ਼ ਹੋ ਜਾਵੇ, ਕਬੀਰ ਸਤਿਗੁਰ ਜਿਵੇਂ ਤੁੱਠਾ ਕਰੇ ਪਸਾਓ, ਤੁੱਠਾ ਕੀ ਪ੍ਰਸੰਨ, ਪਸਾਓ ਕੀ ਉਹਦੀ ਦਾਤ, ਉਹਦੀ ਬਖਸ਼ਿਸ਼ ਹੋ ਜਾਵੇ, ਜਿਹਦਾ ਮੁਕਤ ਦੁਆਰਾ ਮੋਕਲਾ ਸਹਿਜ ਆਵੇ ਜਾਓ। ਜੇ ਪੂਰੇ ਗੁਰੂ ਦਾ ਸਿਰ 'ਤੇ ਹੱਥ ਰੋਵੇ ਨਾ, ਫਿਰ ਕਹਿੰਦੇ ਮੁਕਤੀ ਦਾ ਦੁਆਰਾ, ਕਹਿੰਦੇ ਸਹਿਜੇ ਇਹ ਫਿਰ ਤਾਂ ਅਸੀਂ ਮੋਕਲਾ ਵੀ ਹੋ ਜਾਂਦਾ। ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹਨਾਂ ਸ਼ਬਦਾਂ ਦਾ ਧਾਸਾਂ ਜੀ ਇੱਕ ਟੀਕਾ ਕੀਤਾ ਹੈ। ਮਹਾਰਾਜ ਕਹਿੰਦੇ ਨੇ ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਮਹਾਰਾਜ ਕਹਿੰਦੇ ਮੁਕਤੀਆਂ ਦੁਆਰਾ ਬਹੁਤ ਹੀ ਨੀਕਾ ਕਿ ਬਹੁਤ ਹੀ ਸੂਖਮ ਹੈ। ਹੁਣ ਜੇ ਰਾਈ ਦਸਵੇਂ ਭਾਏ, ਰਾਈ ਕੀ ਸਰੋਂ ਦਾ ਦਾਣਾ, ਰਾਈ ਦਾ ਦਾਣਾ ਉਹਦਾ ਦਸਵਾਂ ਹਿੱਸਾ ਕਿਹਾ ਕਹਿੰਦੇ। ਹੁਣ ਉਦੋਂ 20 ਹਿੱਸੇ ਹੋਰ ਸੂਖਮ ਹੋਣਾ ਪੈਣਾ। ਕਹਿੰਦੇ ਮਹਾਰਾਜ ਕਹਿੰਦੇ ਨਾਨਕ ਮੁਕਤ ਦੁਆਰਾ ਅਤ ਨੀਕਾ, ਨਾ ਨਾ ਹੋਏ ਸੋ ਜਾਏ। ਹੋਮੇ ਮਨ ਅਸੂਲ ਹੈ ਕਿਉਂ ਕੋਰ ਬਚਦੇ ਜਾਏ, ਅਤੇ ਉਦੋਂ ਵੀ ਜੇ ਸੂਖਮ ਹੋਵਾਂਗੇ ਤਾਂ ਉੱਥੇ ਜਾ ਕੇ ਪ੍ਰਵੇਸ਼ ਹੋਏਗਾ। ਹੋਮੇ ਮਨ ਅਸਥੂਲ ਹੈ ਕਿਉਂ ਕਰ ਵਿਚਦੇ ਜਾਏ, ਸਤਿਗੁਰੂ ਮਹਾਰਾਜ ਜੀ ਕਿਰਪਾ, ਸਤਿਗੁਰੂ ਮਿਲੇ ਹੋਮੇ ਗਈ, ਜੋਤ ਰਹੀ ਸਭ ਆਏ। ਜੇ ਪੂਰਾ ਗੁਰੂ ਮਿਲ ਜਾਵੇ ਤਾਂ ਮਹਾਰਾਜ ਕਹਿੰਦੇ ਕਿਰਪਾ ਕਰਦੇ ਨੇ, ਫਿਰ ਜੋਤ ਰਹੀ ਸਭ ਆਏ, ਫਿਰ ਜਿਹੜੀ ਇਹ ਹੋਮੇ ਦੀ ਮੈਲ ਇਹ ਦੂਰ ਹੋ ਜਾਂਦੀ ਹੈ, ਕੇਵਲ ਜੋਤ ਰਹਿ ਜਾਂਦੀ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ ਇਹਦਾ ਵੀ ਇਹੀ ਭਾਵ ਹੈ, ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਉਂਕਿ ਸਤਿਗੁਰ ਮਿਲਿਆ ਫਲ ਪਾਇਆ, ਪੂਰੇ ਗੁਰੂ ਦਾ ਜਿਹੜਾ ਮਿਲਾਪ ਹੈ ਬਿਰਥਾ ਨਾ ਸਾਧ ਮਿਲਾਪ, ਪੂਰੇ ਗੁਰੂ ਦਾ ਮਿਲਾਪ ਜੇ ਕੋਈ ਸ਼ਰਧਾ ਧਾਰ ਕੇ ਹੋ ਜਾਵੇ ਮਿਲ ਜਾਵੇ ਨਾ, ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ ਅਤੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਇਹ ਹਉਮੈ ਦੀ ਹੰਗਤਾ ਦੀ ਮੈਲ ਲੱਗੀ ਹੈ ਉਹਨੂੰ ਕੱਟ ਦਿੰਦੇ ਨੇ। ਅੱਜ ਦਾ ਜੋ ਪਾਵਨ ਸ਼ਬਦ ਹੈ ਇਹਦਾ ਵੀ ਇਹੀ ਭਾਵ ਹੈ, ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੰਗਲ ਉਚਾਰਨ ਕਰਦੇ ਨੇ, ਇੱਕ ਅਦੁੱਤੀ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਭ ਨੂੰ ਪ੍ਰਕਾਸ਼ ਕਰਨ ਵਾਲਾ, ਸਤ ਕੀ ਨਾਸ ਤੋਂ ਰਹਿਤ, ਜਿਹੜਾ ਪਰਮੇਸ਼ਰ ਸੱਤ ਹੈ ਕਦੇ ਵੀ ਨਾਸ ਨਹੀਂ ਹੁੰਦਾ, ਤਿੰਨੇ ਕਾਲ, ਜਿਹੜਾ ਭੂਤ ਕਾਲ ਹੈ, ਵਰਤਮਾਨ ਹੈ, ਭਵਿੱਖ ਆਉਣ ਵਾਲਾ ਸਮਾਂ, ਉਹ ਤਿੰਨੇ ਸਮਿਆਂ ਵਿੱਚ ਕਦੇ ਪਰਮਾਤਮਾ ਦਾ ਅਭਾਵ ਨਹੀਂ ਹੈ। ਜਿਹੜਾ ਸੱਤ ਹੈ ਉਹੀ ਚੇਤਨ ਹੈ, ਜਿਹੜਾ ਚੇਤਨ ਹੈ ਉਹੀ ਆਨੰਦ ਸਰੂਪ ਹੈ। ਅਤੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਸੱਤ ਹੈ ਅਤੇ ਨਾਮ ਕੀ ਪ੍ਰਸਿੱਧ ਹੈ, ਨਾ ਆਮ, ਆਮ ਨਾ ਰੋਗ ਦਾ ਹੈ, ਉਹ 'ਚ ਕੋਈ ਰੋਗ ਨਹੀਂ ਹੈ, ਅਤੇ ਕਰਤਾ ਸਭ ਨੂੰ ਕਰਨ ਵਾਲਾ, ਪੈਦਾ ਕਰਨ ਵਾਲਾ, ਪੁਰਖ ਕੀ ਵਿਆਪਕ ਹੈ, ਪੂਰਨ ਨਰਕਾਂ ਦਾ, ਰੱਖ ਨੂੰ ਰੱਖਿਆ ਦਾ, ਕਹਿੰਦੇ ਅਥਵਾ ਉਹ ਨਰਕਾਂ ਤੋਂ ਰੱਖਿਆ ਕਰਨ ਵਾਲਾ ਵੀ ਹੈ, ਨਿਰਭਉ ਭੈ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦਾ ਡਰ ਨਹੀਂ ਉਹਨੂੰ, ਕਿਉਂਕਿ ਜੋ ਡਰ ਹੈ ਇਹ ਵੀ ਦੁਆਇਸ ਕਰਕੇ ਹੈ, ਦੂਜੇਪਣ ਕਰਕੇ ਹੈ। ਜਿੱਥੇ ਦੂਜਾਪਣ ਹੈ ਉੱਥੇ ਸਤਸੰਗ ਜੀ ਡਰ ਹੈ, ਅਤੇ ਜਿਹੜਾ ਡਰ ਹੈ ਇਹ ਵੀ ਇੱਕ ਨਰਕ ਦੀ ਨਿਸ਼ਾਨੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜਹ ਅਨਭਉ ਤੈ ਭੈ ਨਹੀਂ, ਜਹ ਭਉ ਤੈ ਹਰ ਨਾਹੇ, ਕਹੋ ਬਚੀਰ ਕਬੀਰ ਵਿਚਾਰਕ ਹੈ ਸੁਣੋ ਸਤ ਮਨ ਮਾਹੇ। ਭਗਤ ਕਬੀਰ ਜੀ ਕਹਿੰਦੇ ਮੈਂ ਵਿਚਾਰ ਕੇ ਗੱਲ ਕਹਿ ਰਿਹਾ, ਕਹਿੰਦੇ ਜਹ ਅਨਭਉ ਤੈ ਭੈ ਨਹੀਂ, ਅਨਭਉ ਨੂੰ ਪ੍ਰਕਾਸ਼ ਦੈ, ਜਿੱਥੇ ਕਹਿੰਦੇ ਪਰਮਾਤਮਾ ਦੇ ਨਾਮ ਦੀ ਕਿਰਨ ਪ੍ਰਵੇਸ਼ ਕਰ ਗਈ ਨਾ, ਉਹਦਾ ਪ੍ਰੇਮ ਪੈਦਾ ਹੋ ਗਿਆ, ਉੱਥੇ ਫਿਰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ। ਅਤੇ ਜਹ ਭਉ ਤੈ ਹਰ ਨਾਹੇ, ਜਿੱਥੇ ਡਰ ਹੈ ਸਾਨੂੰ ਉੱਥੇ ਪਰਮਾਤਮਾ ਦਾ ਹਾਲੇ ਵਾਸਾ ਨਹੀਂ ਹੋਇਆ, ਕਿਹੋ ਕਬੀਰ ਵਿਚਾਰ ਕਹਿ ਸੰਤ ਸੁਣੋ ਮਨ ਮਾਹੇ। ਇਸ ਕਰਕੇ ਕਹਿੰਦੇ ਪਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ, ਅਤੇ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਵੈਰ ਵੀ ਉੱਥੇ ਹੋਏਗਾ ਜਿੱਥੇ ਦੂਜਾਪਣ ਹੋਏਗਾ, ਦੂਜਾ ਕੋਈ ਹੈ ਹੀ ਨਹੀਂ, ਇਸ ਕਰਕੇ ਪਰਮਾਤਮਾ ਅਦੁੱਤੀ ਹੈ ਅਤੇ ਸਭ ਨੂੰ ਪੈਦਾ ਕਰਨ ਵਾਲਾ ਹੈ, ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਕਾਲ, ਕਾਲ ਨਾ ਮੌਤ ਹੈ, ਅੜਾ ਅੱਖਰ ਜਿਹੜਾ ਲੱਗਿਆ ਨਖੀਦੀ ਵਿੱਚ ਅੜਾ ਅੱਖਰ, ਭਾਵ ਉਹਦੇ ਕਦੇ ਵੀ ਕਾਲ ਨਹੀਂ ਆਉਂਦਾ, ਮੂਰਤ ਨਾ ਹੋਣਦਾ ਹੈ ਹਸਤੀ। ਇੱਥੇ ਮੂਰਤ ਦਾ ਭਾਵ ਇਹ ਨਹੀਂ ਕਿ ਉਹਦੀ ਮੂਰਤ ਕੀ ਉਹਦੀ ਤਸਵੀਰ, ਇੱਥੇ ਮੂਰਤ ਦਾ ਭਾਵ ਹੈ ਉਹਦੀ ਹਸਤੀ ਜਿਹੜੀ ਹੋਂਦ ਹੈ ਉਹ ਅਕਾਲ ਹੈ, ਅਜੂਨੀ, ਜੂਨਾ ਤੋਂ ਰਹਿਤ ਹੈ, ਸਹਿ ਪੰਕੀ ਸੁੱਤੇ ਪ੍ਰਕਾਸ਼, ਸਭ ਨੂੰ ਪ੍ਰਕਾਸ਼ ਕਰਨ ਵਾਲਾ ਸੋਤੀ ਪ੍ਰਕਾਸ਼ ਹੈ ਗੁਰ ਕੀ ਚੇਤਨ ਗੋਨੋ ਹਨੇਰੇ ਦਾ ਰੂਹ ਨੂੰ ਪ੍ਰਕਾਸ਼ਦਾ ਹੈ ਜੋ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਪ੍ਰਸਾਦ ਪ੍ਰਸਾਦ ਕੀ ਆਨੰਦ ਸਰੂਪ ਅਤੇ ਵਾਸਤੇ ਵਿੱਚ ਜਿਹੜਾ ਸਾਹਣੀ ਆਨੰਦ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹੈ ਕਿਉਂਕਿ ਆਨੰਦ ਆਨੰਦ ਸਭ ਕੁ ਕਹਿ ਆਨੰਦ ਗੁਰੂ 'ਤੇ ਜਾਣਿਆ ਇਸ ਕਰਕੇ ਜਿਹੜਾ ਐਸਾ ਜਿਹੜਾ ਆਨੰਦ ਹੈ ਉਹ ਕੇਵਲ ਪੂਰੇ ਗੁਰੂ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਹੀ ਪ੍ਰਾਪਤ ਹੁੰਦਾ ਹੈ। ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦਾ ਸੁਲੇਖ ਉਚਾਰਨ ਕਰਦੇ ਨੇ ਸਲੋਕ 12 ਅਤੇ ਵਧੀਕ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੰਪਾਦਨ ਕੀਤਾ ਹੈ ਬੀੜ ਤਿਆਰ ਕੀਤੀ ਹੈ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਪਿਛਲੇ ਪਿੱਛੇ 22 ਵਾਰਾਂ ਆਈਆਂ ਨੇ ਉਹਨਾਂ 22 ਵਾਰਾਂ ਦੇ ਜਿਹੜੇ ਸਲੋਕ ਵਧੀਕ ਸੀ ਵੱਧ ਗਏ ਸੀ ਨਾ ਉਹ ਸਤਿਗੁਰੂ ਮਹਾਰਾਜ ਇੱਥੇ ਸੰਕਲਪ ਕਰਕੇ ਸਾਰੇ ਸਲੋਕਾਂ ਨੂੰ ਇਕੱਤਰ ਕਰਕੇ ਇੱਕ ਜਗ੍ਹਾ ਇੱਥੇ ਮਹਾਰਾਜ ਨੇ ਅਤੇ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਅਤੇ ਮਹਾਰਾਜ ਕਹਿੰਦੇ ਸਲੋਕ 12 ਦੇ ਜਿਹੜੇ ਵਧੇ ਹੋਏ ਸਲੋਕ ਮਹਾਰਾਜ ਇੱਥੇ ਨੇ ਸਤਿਗੁਰੂ ਮਹਾਰਾਜ ਇੱਥੇ ਉਚਾਰਨ ਕਰਕੇ ਅਤੇ ਦਰਜ ਕੀਤੇ ਨੇ ਅਤੇ ਮਹੱਲਾ ਪਹਿਲਾ ਇਹ ਜੋ ਸਲੋਕ ਹੈ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੂਜੀ ਵਾਰ ਸੰਗਲਾ ਦੀਪ ਗਏ ਨੇ ਉੱਥੋਂ ਦਾ ਰਾਜਾ ਸਿਵ ਨਾਭ ਉਹ ਚੜ੍ਹਾਈ ਕਰ ਗਿਆ ਸੀ ਅਤੇ ਉਹਦੇ ਘਰ ਵਾਲੀ ਰਾਣੀ ਚੰਦਰ ਕਲਾ ਅਤੇ ਮਹਾਰਾਜ ਬਾਹਰ ਵਾਰ ਧਰਮਸ਼ਾਲਾ ਵਿੱਚ ਬੈਠੇ ਹੈ ਜਦੋਂ ਸਿਵ ਨਾਭ ਰਾਜੇ ਦੀ ਰਾਣੀ ਨੂੰ ਪਤਾ ਲੱਗਿਆ ਵੀ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਬਾਹਰ ਆਏ ਨੇ ਅਤੇ ਰਾਣੀ ਨੇ ਆਪਣਾ ਪੁੱਤਰ ਰਾਏ ਸਿੰਘ ਆਪਣੀ ਨੂੰਹ ਚੰਦਰਕਾਂਤਾ ਨੂੰ ਨਾਲ ਲੈ ਕੇ ਸੋਹਣੇ ਪਦਾਰਥ ਲੈ ਕਰਕੇ ਗੁਰੂ ਹਜ਼ੂਰੀ ਵਿੱਚ ਪਹੁੰਚੀ ਆ ਕੇ ਨਮਸਕਾਰ ਕੀਤੀ ਅਤੇ ਜਦੋਂ ਜਿਹੜੀ ਉਹਦੀ ਨੂੰਹ ਸੀ ਉਹਨੇ ਮੱਥਾ ਨਾ ਟੇਕਿਆ ਅਤੇ ਇਸ ਤਰ੍ਹਾਂ ਹੀ ਉਹ ਅਡੋਲ ਖੜੀ ਰਹੀ ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਉਸ ਨੂੰ ਗਿਆਨ ਦੇਣ ਵਾਸਤੇ ਜਿਵੇਂ ਉਹ ਸੱਸ ਨੂੰਹ ਦਾ ਆਪਸ ਵਿੱਚ ਵਾਰਤਾਲਾਪ ਹੋਇਆ ਨਾ ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹ ਸ਼ਬਦ ਉਚਾਰਨ ਕੀਤਾ ਕਿਉਂਕਿ ਪ੍ਰਤਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪ੍ਰਥਾਏ ਕੋਈ ਵੀ ਦ੍ਰਿਸ਼ਟਾਂਤ ਲੈ ਕੇ ਮਹਾਰਾਜ ਨੇ ਬਾਣੀ ਲੈ ਕੇ ਅਨੇਕਾਂ ਦ੍ਰਿਸ਼ਟਾਂਤ ਲੈ ਕੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਇੱਕ ਜਗ੍ਹਾ ਥੋੜ੍ਹੋ ਬਹੁ ਜਗ੍ਹਾ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਹੈ ਕਿਸੇ ਨੂੰ ਪ੍ਰਤੀਕ ਲੈ ਕਰਕੇ ਅਤੇ ਸਿੱਖਿਆ ਸੰਸਾਰ ਨੂੰ ਦੇਣੀ ਹੈ ਮਹਾਰਾਜ ਨੇ ਜਦੋਂ ਚੰਦਰ ਕਲਾ ਦੀ ਜਿਹੜੀ ਰਾਣੀ ਸੀ ਉਹਦੀ ਨੂੰਹ ਚੰਦਰ ਕਾਂਤਾ ਨੇ ਜਦੋਂ ਨਮਸਕਾਰਨਾ ਕੀਤੀ ਨਾ ਫਿਰ ਉਹਦੀ ਸੱਸ ਕਹਿਣ ਲੱਗੀ ਰਾਣੀ ਕਹਿਣ ਲੱਗੀ ਉਹ ਤੰਗੀ ਦਾ ਅਰਥ ਹੈ ਉੱਚੇ ਅੰਗਾਂ ਵਾਲੀ ਪੈ ਉਹ ਹਰੀ ਇੱਥੇ ਪੈ ਨੂੰ ਚਰਨ ਵੀ ਕਹਿੰਦੇ ਨੇ ਉਹ ਕੀ ਉਹ ਹਰੀ ਕੀ ਪਰਮੇਸ਼ਰ ਸਰੂਪ ਸਾਹਿਬ ਸਤਿਗੁਰੂ ਨਾਨਕ ਮਹਾਰਾਜ ਜੀ ਤੂੰ ਉਹਨਾਂ ਦੇ ਪੈ ਕੇ ਚਰਨਾਂ 'ਤੇ ਪੈ ਕੇ ਮੱਥਾ ਟੇਕ ਦੇ ਗਹਿਰੀ ਗੰਭੀਰੀ ਅਤੇ ਤੇਰੇ ਵਿੱਚ ਸ਼ੁਭ ਗੁਣ ਜਿਹੜੇ ਨੇ ਗਹਿਰ ਕੇ ਗੰਭੀਰੀ ਕੇ ਨਿਮਰਤਾ ਆ ਜਾਏਗੀ ਤੂੰ ਗਹਿਰ ਗੰਭੀਰ ਹੋ ਜਾਏਗੀ ਸ਼ੁਭ ਗੁਣਾਂ ਦੇ ਸਹਿਤ ਹੋ ਜਾਏਗੀ ਅਥਵਾ ਤੂੰ ਗਹਿਰ ਗੰਭੀਰੀ ਕਿਉਂ ਡੋਲ ਖੜੀ ਹੈ ਕਿਉਂ ਮਾਣ ਕਰਦੀ ਹੈ ਗੁਰਬਾਣੀ ਵਿੱਚ ਤਿੰਨ ਤਰ੍ਹਾਂ ਦਾ ਨਸ਼ਾ ਮੰਨਿਆ ਇੱਕ ਤਾਂ ਲੋਕ ਜਿਹੜੇ ਨਾ ਵੈਸੇ ਜੇ ਬਾਹਰ ਹੀ ਨਸ਼ੇ ਕਰਦੇ ਹੈ ਕਈ ਤਰ੍ਹਾਂ ਦੇ ਨਸ਼ੇ ਕਰਦੇ ਹੈ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਤਿੰਨ ਤਰ੍ਹਾਂ ਦਾ ਨਸ਼ਾ ਜਿਹੜਾ ਹਰ ਇੱਕ ਜੀਵ ਨੂੰ ਜਿਹੜਾ ਸਾਸਨ ਕੋਈ ਨਾ ਕਿਸੇ ਰੂਪ ਦੇ ਵਿੱਚ ਨਸ਼ਾ ਲੱਗਿਆ ਹੋਇਆ ਕਿਹੜਾ ਨਸ਼ਾ ਹੈ ਮਹਾਰਾਜ ਕਹਿੰਦੇ ਧਨ ਜੋਬਨ ਪ੍ਰਭਤਾ ਕੇ ਮਦਮੈ ਅਹਿਨਸ ਰਹਿ ਦੀਵਾਨਾ ਧਨ ਕੀ ਇਹ ਮਾਇਆ ਦਾ ਨਸ਼ਾ ਜਵਾਨੀ ਦਾ ਅਤੇ ਵਡਿਆਈ ਦਾ ਪ੍ਰਭਤਾ ਨੂੰ ਵਡਿਆਈ ਦਾ ਕਹਿੰਦੇ ਇਹ ਪਰਮੇਸ਼ੁਰ ਤੋਂ ਭੁਲਾਉਣ ਵਾਲੀਆਂ ਚੀਜ਼ਾਂ ਨੇ ਜਦੋਂ ਉਹ ਰਾਣੀ ਨੇ ਆਪਣੀ ਨੂੰਹ ਨੂੰ ਇਹ ਗੱਲ ਕਹੀ ਤੂੰ ਮੱਥਾ ਟੇਕ ਦੇ ਅਤੇ ਅੱਗੋਂ ਕਹਿਣ ਲੱਗੀ ਸੱਸੜ ਸੁਹੀਆ ਕਿਵ ਕਰੀ ਨਿਵੜ ਨਾ ਜਾਏ ਥਣੀ ਕਹਿਣ ਲੱਗੀ ਆਪਣੀ ਸੱਸ ਨੂੰ ਕਹਿਣ ਲੱਗੀ ਸੱਸੜ ਸੁਹੀਆ ਨਾਲ ਨਮਸਕਾਰ ਦੇ ਕਿ ਨਮਸਕਾਰ ਮੈਂ ਕਿਵੇਂ ਕਰਾਂ ਨਿਵੜ ਨਾ ਜਾਏ ਥਣੀ ਕਹਿੰਦੀ ਜਿਹੜੇ ਮੇਰੇ ਪਿਓਦਰ ਹਨ ਜਿਹੜਾ ਮੇਰਾ ਸਰੀਰ ਹੈ ਕਿਉਂਕਿ ਉਹ ਗਰਭਵਤੀ ਸੀ ਨਿਵੜ ਨਾ ਜਾਏ ਥਣੀ ਮੇਰੇ ਤੋਂ ਨਿਵ ਨਹੀਂ ਹੁੰਦਾ ਨਮਸਕਾਰ ਨਹੀਂ ਕਰ ਹੁੰਦੀ ਬਸ ਇਹ ਵੀ ਇੱਕ ਹੋਮੇ ਦੀ ਪੜ੍ਹਦਾ ਹੈ ਨਾ ਅਤੇ ਸਕੇ ਪੈਣ ਭਰਾ ਆਪਸ ਵਿੱਚ ਬੋਲਦੇ ਨਹੀਂ ਹੰਗਤਾ ਕਰਕੇ, ਕਹਿੰਦੇ ਮੈਂ ਨਹੀਂ ਬੁਲਾਉਣਾ ਹੰਗਤਾ ਕਰਕੇ, ਹੋਮੇ ਕਰਕੇ ਸਕੇ ਭੈਣ ਭਰਾ ਸਾਰੀ ਸਾਰੀ ਉਮਰ ਇਹੀ ਲੰਘ ਜਾਂਦੀ ਹੈ, ਬੋਲਦੇ ਨਹੀਂ ਆਪਸ ਵਿੱਚ, ਇਹ ਸਾਰ ਹੋਮੇ ਦਾ ਕਾਰਨ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਵੀਰ ਸੋਈ ਮਾਰੀ ਹੈ ਜੇ ਮੂਹੇ ਸੁੱਖ ਹੋਏ, ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮਾਨੇ ਕੋਈ। ਕਹਿੰਦੇ ਜੇ ਮਾਰਨਾ ਤਾਂ ਆਪਣੀ ਹੋਮੇ ਨੂੰ ਮਾਰ ਦੇ, ਤੈਨੂੰ ਕਿਸੇ ਨੇ ਬੁਰਾ ਨਹੀਂ ਕਹਿਣਾ, ਤੂੰ ਸਾਰੇ ਭਲਾ ਹੀ ਭਲਾ ਕਹਿਣਗੇ। ਕਬੀਰ ਏਕ ਮਰਨ ਤੇ ਦੋਏ ਮੂਹੇ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਹੇ, ਚਾਰ ਪੁਰਖ ਦੋਏ ਨਾਰ। ਕਹਿੰਦੇ ਇੱਕ ਨੂੰ ਮਾਰ ਦੇ, ਉਹਨੂੰ ਮਾਰਨਾ ਕਿਵੇਂ, ਉਹੀ ਗੁਰੂ ਦੇ ਸ਼ਬਦ ਨਹੀਂ ਮਾਰਨਾ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਕੋਈ। ਏਕ ਮਰਨ ਤੇ ਇੱਕ ਕਿਹੜਾ ਹੈ, ਦੇਹ ਹੰਗਤਾ, ਜਿਹੜੀ ਦੇਹ ਹੰਗਤਾ ਹੈ ਸਤਸੰਗ ਜੀ, ਇਸ ਇਹ ਮੂਲ ਹੈ ਆਪਣਾ। ਬੰਦਾ ਕਹਿੰਦੇ ਸਾਰੀ ਉਮਰ ਆਪਣੇ ਮੂੰਹ 'ਚ ਸ਼ੀਸ਼ੇ 'ਚ ਆਪਣਾ ਮੂੰਹ ਦਿਖਦਾ ਰਹਿੰਦਾ ਵੀ ਮੇਰਾ ਚਿਹਰਾ ਕਿਹਾ ਜਾਏ, ਫਿਰ ਵੀ ਪਤਾ ਨਹੀਂ ਲੱਗਦਾ ਵੀ ਮੈਂ ਕਿਹੋ ਜਾਂ। ਵਾਰ ਵਾਰ ਬੰਦਾ ਆਪਣਾ ਚਿਹਰੇ ਜਿਹਨੂੰ ਦੇਖਦਾ ਸ਼ੀਸ਼ੇ ਦੇ ਵਿੱਚ, ਫਿਰ ਵੀ ਪਤਾ ਨਹੀਂ ਲੱਗਦਾ ਮੈਂ ਕੀ ਹਾਂ, ਕਿਉਂਕਿ ਸਤਸੰਗ ਜੀ ਜਿਹੜਾ ਇਹ ਚਿਹਰਾ ਹੈ ਨਾ, ਜਿਹੜਾ ਇਹ ਸਰੀਰ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਬੀਰਾ ਧੂੜ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ। ਇਹ ਚਾਰ ਦਿਨਾਂ ਦੀ ਖੇਡ ਹੈ, ਇਹ ਤਾਂ ਪੁੜੀਆਂ ਨੇ ਸਵਾਹ ਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ, ਬੰਦਾ ਜਿਹੜੀਆਂ ਚੀਜ਼ਾਂ ਨੂੰ ਆਪਾਂ ਆਪਣੀਆਂ ਮੰਨਦੇ ਹਾਂ ਨਾ, ਇਹ ਬਹੁਤ ਵੱਡਾ ਭੁਲੇਖ ਹੈ। ਪਹਿਲੀ ਗੱਲ ਤਾਂ ਆਪਣੀ ਚੀਜ਼ ਉਹ ਹੁੰਦੀ ਹੈ ਜਿਹਦੇ ਆਪਣਾ, ਜਿਹਤੇ ਆਪਣਾ ਹੱਕ ਹੋਵੇ, ਜਿਹਤੇ ਆਪਾਂ ਕਾਬੂ ਰੱਖ ਸਕੀਏ, ਆਪਣੇ ਹੱਥ ਵਿੱਚ ਰੱਖ ਸਕੀਏ, ਉਹ ਚੀਜ਼ ਆਪਣੀ ਹੁੰਦੀ ਹੈ। ਹੁਣ ਆਪਣਾ ਬਚਪਨ ਚਲਾ ਗਿਆ, ਕੋਈ ਜ਼ੋਰ ਹੈ, ਜਵਾਨੀ ਚਲੀ ਗਈ ਕੋਈ ਜ਼ੋਰ ਹੈ, ਵਡੇਪਾ ਆ ਗਿਆ ਉਹ ਵੀ ਜਾ ਰਿਹਾ, ਕੋਈ ਜ਼ੋਰ ਨਹੀਂ ਨਾ। ਅਤੇ ਆਪਣੀ ਵਸਤੂ ਤਾਂ ਉਹ ਹੁੰਦੀ ਹੈ ਜਿਹਨੂੰ ਆਪਾਂ ਆਪਣੇ ਕੋਲ ਰੱਖ ਸਕੀਏ। ਜਿਹੜੇ ਬਾਕੀ ਦੇ ਪਦਾਰਥ ਨੇ, ਇੱਕ ਹੀ ਆਪਾਂ ਨਾਲ ਲੈ ਕੇ ਆਏ ਸੀ, ਜਦੋਂ ਸਤਿਗੁਰੂ ਮਹਾਰਾਜ ਜੀ ਸ਼੍ਰੀ ਕਰਤਾਰਪੁਰ ਸਾਹਿਬ ਮਹਾਰਾਜ ਨੇ ਵਸਾਇਆ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਉੱਥੇ ਸਤਸੰਗ ਜੀ ਇੱਕ ਦੋ ਦੋ ਰਾਣੀ ਹੋਈ ਹੈ, ਉਹਦੇ ਘਰ ਵਾਲਾ ਦੋ ਦੋ, ਅਤੇ ਸਤਸੰਗ ਜੀ ਉਹ ਪਹਿਲਾਂ ਜਦੋਂ ਸਤਿਗੁਰੂ ਮਹਾਰਾਜ ਜੀ ਜੰਗਲ ਵਿੱਚ ਬੈਠੇ ਹੈ, ਭਾਈ ਮਰਦਾਨਾ ਜੀ ਕੀਰਤਨ ਕਰਦੇ ਨੇ, ਰਾਗੀ ਸਤਸੰਗ ਜੀ ਰਬਾਬ ਜਾ ਰਹੇ ਹੈ, ਮਹਾਰਾਜ ਸ਼ਬਦ ਗਾ ਰਹੇ ਨੇ, ਤੋਂ ਆ ਕੇ ਉਹ ਮੰਤਰ ਮੁਗਧ ਹੋ ਗਈ। ਉਹ ਕੀ ਕਰਦੀ ਹੈ, ਉਹ ਐਸਾ ਉਹਨੂੰ ਪ੍ਰੇਮ ਲੱਗਿਆ, ਕਹਿੰਦੇ ਹਰ ਰੋਜ਼ ਹੀ ਉਹ ਘਰੋਂ ਚੋਰੀ ਚੋਰੀ ਦੁੱਧ ਲੈ ਕੇ ਆਉਂਦੀ ਹੈ। ਸਤਿਗੁਰੂ ਮਹਾਰਾਜ ਨੇ ਕੌਤਕ ਵਰਤਾਇਆ, ਜਦੋਂ ਉਹਦੇ ਘਰਵਾਲੇ ਨੂੰ ਪਤਾ ਲੱਗਿਆ, ਕਿਸੇ ਹੋਰ ਨੇ ਦੱਸਿਆ ਵੀ ਤੇਰੀ ਘਰਵਾਲੀ ਖੇਤੋਂ ਚੋਰੀ ਜੰਗਲ ਵਿੱਚ ਜਾਂਦੀ ਹੈ, ਬਾਹਰ ਜਾਂਦੀ ਹੈ ਰਾਵੀ ਦੇ ਕੰਢੇ, ਉੱਥੇ ਕੋਈ ਬਾਹਰ ਕੋਈ ਸੰਤ ਆਏ ਹੋਏ ਨੇ, ਉਹ ਜਾ ਕੇ ਦੁੱਧ ਛਕਾ ਕੇ ਆਉਂਦੀ ਹੈ। ਤੋ ਚੋਰੀ ਚੋਰੀ ਪਿੱਛੇ ਗਿਆ, ਜਦੋਂ ਉਹਦੇ ਘਰਵਾਲੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਸੀਸ ਨਵਾਇਆ, ਅਤੇ ਮਹਾਰਾਜ ਕਹਿਣ ਲੱਗੇ ਭਾਈ ਜਾ ਪਿੱਛੇ ਚਲੀ ਜਾ, ਪਿੱਛੇ ਹੋ, ਲੁੱਕ ਕੇ ਇੱਕ ਇਨਸਾਨ ਬੈਠੋ ਲੈ ਕੇ ਆ, ਲੁਕਿਆ ਬੈਠਾ ਹੈ, ਅਤੇ ਜਾ ਕੇ ਕੀ ਵੇਖਦੀ ਹੈ ਕਿ ਮੇਰੇ ਘਰਵਾਲੇ। ਕਹਿਣ ਲੱਗੀ ਜਾ ਤੇਰੇ ਭਾਗ ਜਾਗੇ ਨੇ, ਤੂੰ ਕਿਉਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਲੈ ਕੇ ਸ਼ੱਕ ਕਰਦਾ ਹੈ, ਉਹ ਤਾਂ ਪਰਮੇਸ਼ਵਰ ਸਰੂਪ ਨੇ, ਮੇਰੇ ਨਾਲ ਚੱਲ, ਤੈਨੂੰ ਗੁਰੂ ਨੇ ਆਪ ਆਜ਼ਾਦ ਕੀਤਾ। ਜੋ ਕੋਲੇ ਆਇਆ ਕਹਿੰਦੇ ਭਾਈ ਕੀ ਗੱਲ, ਤੂੰ ਕੌਣ ਹੈ? ਕਹਿੰਦਾ ਜੀ ਜਿਹੜੀ ਆ ਤੁਹਾਡੇ ਕੋਲ ਦੁੱਧ ਲੈ ਕੇ ਆਈ ਹੈ, ਇਹ ਮੇਰੇ ਘਰਵਾਲੀ ਹੈ, ਇਹਦੇ ਮੈਂ ਘਰਵਾਲਾ। ਅਤੇ ਮਹਾਰਾਜ ਕਹਿੰਦੇ ਅੱਛਾ ਤੇਰੀ ਘਰਵਾਲੀ ਹੈ, ਕਹਿ ਨਾਲ ਉਹ ਤੋਂ ਇਹ ਵਚਨ ਕਹਿ ਹੋ ਗਿਆ ਵੀ ਜਿਹੜਾ ਦੁੱਧ ਲੈ ਕੇ ਆਉਂਦੀ ਹੈ ਇਹ ਮੇਰੀਆਂ ਮੱਝਾਂ ਦਾ। ਅਤੇ ਮਹਾਰਾਜ ਕਹਿੰਦੇ ਅੱਛਾ ਭਾਈ ਇਹ ਮੱਝਾਂ ਤੇਰੀਆਂ ਨੇ? ਕਹਿੰਦਾ ਹਾਂਜੀ। ਅਤੇ ਮੱਝਾਂ ਕਿੱਥੋਂ ਲਈਆਂ ਸੀ? ਮੇਰੇ ਕੋਲ ਜ਼ਮੀਨ ਹੈ ਜੀ, ਉਹ ਜ਼ਮੀਨ ਦੇ ਵਿੱਚ ਮੈਂ ਖੇਤੀ ਕਰਦਾ, ਕਮਾਈ ਕਰਦਾ, ਉਹ ਪੈਸਿਆਂ ਦੇ ਪੈਸੇ ਕਮਾ ਕੇ ਮੈਂ ਮੱਝ ਲਈ ਹੈ। ਅਤੇ ਮਹਾਰਾਜ ਜ਼ਮੀਨ ਕਿੱਥੋਂ ਲਈ ਸੀ? ਕਹਿੰਦੇ ਮੈਨੂੰ ਮੇਰੇ ਪਿਓ ਤੋਂ ਮਿਲੀ ਸੀ। ਤੇਰੇ ਪਿਓ ਨੇ ਕਿੱਥੋਂ ਲਈ ਸੀ? ਮੇਰੇ ਦਾਦੇ ਤੋਂ ਲਈ ਸੀ। ਅੱਗੇ ਅੱਗੇ ਜਦੋਂ ਮਹਾਰਾਜ ਨੇ ਇਸ ਤਰ੍ਹਾਂ ਸਵਾਲ ਕੀਤੇ, ਅਖੀਰ ਨੂੰ ਗੱਲ ਮੁੱਕਦੀ, ਉਹਦਾ ਦਿਮਾਗ ਟਿਕਾਣੇ ਆ ਗਿਆ। ਕਿਉਂ ਮਹਾਰਾਜ ਨੇ, ਕਿਉਂ ਸਤਿਗੁਰੂ ਦਾ ਮਿਲਾਪ ਇਹੀ ਹੈ ਨਾ, ਬਿਰਥ ਨਾ ਸਾਧ ਮਿਲਾਪ, ਸਤਿਗੁਰ ਮਿਲੇ ਫਲ ਪਾਇਆ। ਇਹ ਕੀ ਫਲ ਮਿਲਦਾ? ਵਿੱਚੋਂ ਦੁਸ਼ਟ ਅਹੰਕਰਨ ਚੁਕਾਇਆ, ਦੁਰਮਤ ਕਾ ਫਲ ਕੱਟਿਆ, ਭਾਗ ਬੈਠਾ ਮਸਤਕ ਆਏ ਜੀਓ। ਪੂਰੇ ਗੁਰੂ ਦਾ ਮਿਲਾਪ ਇਹੀ ਹੈ, ਪੂਰਾ ਗੁਰੂ ਸਿੱਖ ਦੇ ਅੰਦਰੋਂ ਹੰਗਤਾਂ ਨੂੰ ਦੂਰ ਕਰ ਦਿੰਦਾ। ਅਤੇ ਮਹਾਰਾਜ ਨੂੰ ਗਿਆਨ ਕਰਵਾਇਆ, ਭਾਈ ਇਹ ਧਰਤੀ, ਇਹ ਜ਼ਮੀਨ, ਇਹ ਜੋ ਕੁਝ ਵੀ ਪਦਾਰਥ ਤੂੰ ਆਪਣੇ ਕਹਿੰਦੇ ਤੇਰੇ ਨਹੀਂ, ਪਰ ਬੰਦਾ ਆਪਣੇ ਮੰਨਦਾ ਹੈ, ਆਪਣੇ ਨਹੀਂ ਹੈ ਇਹ। ਥੋੜ੍ਹੀ ਜਿਹੀ ਵਿਚਾਰ ਕਰਕੇ ਵੇਖੋ ਸਤਿਸੰਗ ਜੀ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਅਤੇ ਆਪਾਂ ਨੂੰ ਸ਼ਰਮਸਾਰ ਹੋਣਾ ਪਏਗਾ ਜਿਹੜੀਆਂ ਚੀਜ਼ਾਂ ਆਪਾਂ ਆਪਣੀਆਂ ਮੰਨਦੇ ਹਾਂ ਨਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਕਿਹਾ ਨਾ, ਛੇ ਕਹਿਆਤੀ ਜਗ ਥਿਰ ਨਾ ਕੋਈ ਰਹਿਆ, ਜਿਸ ਆਸਣ ਹਾਂ ਬੈਠੇ ਕਿਤੇ ਵੈਸ ਗਿਆ। ਜਿੱਥੇ ਆਪਾਂ ਬੈਠੇ ਹਾਂ ਇੱਥੇ ਅਨੇਕਾਂ ਆਏ ਨੇ, ਏਕਾਂ ਚਲੇ ਗਏ ਨੇ। ਸਿਰਫ ਇਹ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਇੱਕ ਅਗਿਆਨ ਕਰਕੇ ਜਿਹੜਾ ਜੀਵ ਹੈ ਅਤੇ ਮੇਰ ਤੇਰ ਵਿੱਚ ਫਸਿਆ ਹੋਇਆ, ਪਰ ਪੂਰਾ ਗੁਰੂ ਕਿਰਪਾ ਕਰੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਮਾਨ ਮੋਹ ਮੇਰ ਤੇਰ ਵਿਵਰਜਿਤ ਇਹ ਮਾਰਗ ਖੰਡੇ ਧਾਰ। ਅਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ ਅਤੇ ਪੂਰੇ ਗੁਰੂ ਦੀ ਸੰਗਤ ਮਿਲ ਜਾਵੇ, ਫਿਰ ਇਹ ਹੋਮੇ ਦੀ ਨਿਵਰਤੀ ਹੋਵੇ। ਫਿਰ ਸਤਿਗੁਰੂ ਮਹਾਰਾਜ ਉਸ ਨੂੰ ਗਿਆਨ ਕਰਵਾਇਆ, ਉਹਨੂੰ ਬਖਸ਼ਿਸ਼ ਕੀਤੀ। ਸੋ ਕਹਿੰਦੇ ਨਿਵਣ ਨਾ ਜਾਏ ਥਣੀ, ਅਤੇ ਉਹ ਰਾਣੀ ਦੇ ਨੂੰਹ ਕਿਹੜੀ ਕਹਿੰਦੀ ਹੈ ਕਿ ਮੇਰੇ ਤੋਂ ਕਦੀ ਨਿਵਿਆ ਨਹੀਂ ਜਾਂਦਾ, ਕਿਉਂਕਿ ਮੇਰੇ ਸਰੀਰ ਜਿਹੜਾ ਹੈ ਪਿਉਦਰ ਹਨ, ਜਵਾਨ ਅਵਸਥਾ ਹੈ, ਨਿਵ ਨਹੀਂ ਹੁੰਦਾ। ਭਗਤ ਰਵਿਦਾਸ ਜੀ ਵੀ ਇਹ ਗੱਲ ਕਹਿੰਦੇ ਨੇ, ਕਹਿੰਦੇ ਤੁਝੇ ਸੁਝੰਤਾ ਕਛੂ ਨਾਹੀਂ, ਪਹਿਰਾਵਾ ਦੇਖ ਉਭੇ ਜਾਹੇ। ਆਪਣੀ ਦੇਹ ਨੂੰ ਕਹਿੰਦੇ ਹੈ, ਕਹਿੰਦੇ ਤੁਝੇ ਸੁਝੰਤਾ ਕਛੂ ਨਾਹੀਂ, ਕਿ ਮੇਰੀ ਦੇਹ ਤੈਨੂੰ ਕੋਈ ਸੋਝੀ ਨਹੀਂ ਹੈ, ਪਹਿਰਾਵਾ ਦੇਖ ਉਭੇ ਜਾਏ। ਬੰਦਾ ਕੱਪੜੇ ਪਾ ਕੇ ਆਪਣੇ ਆਪ ਨੂੰ ਖੁੱਲ੍ਹ ਜਾਂਦਾ। ਦੇਖੋ ਸਤਿਸੰਗ ਜੀ, ਕੱਪੜੇ ਕਿੱਥੋਂ ਆਏ ਨੇ? ਕਿਸੇ ਧਰਤੀ ਦੇ ਕਿਸੇ ਹਿੱਸੇ ਵਿੱਚ ਉਹ ਕਪਾਹ ਹੋਈ, ਉਹ ਕਪਾਹ ਤੋਂ ਅੱਗੇ ਉਹ ਕਿਸੇ ਮਿੱਲ ਵਿੱਚ ਜਾ ਕੇ ਉਹਦੀ ਰੂੰ ਬਣੀ, ਕੱਤੀ ਗਈ, ਉਹਦਾ ਧਾਗਾ ਬਣਿਆ, ਬਸਤਰ ਬਣੇ, ਕਿੱਥੋਂ ਆਏ ਉਹ? ਅਤੇ ਆ ਕੇ ਪ੍ਰਾਲਭ ਅਨੁਸਾਰ ਵਸਤਰ ਮਿਲ ਗਿਆ। ਜੇ ਕੋਈ ਬੰਦਾ ਉਹ ਵਸਤਰਾਂ ਨੂੰ ਕਹੇ ਵੀ ਮੈਂ ਹਾਂ, ਉਹਨੂੰ ਕਹਾਂ ਵੀ ਮੂਰਖ ਹੈ, ਇਹ ਵਸਤਰ ਤੂੰ ਨਹੀਂ ਹੈ, ਇਹ ਤੈਂ ਪਹਿਨੇ ਹੋਏ ਨੇ। ਇਸੇ ਤਰ੍ਹਾਂ ਹੀ ਜਿਹੜੀ ਦੇਹ ਹੈ, ਇਹ ਵੀ ਕਰਮੀ ਆਵੇ ਕੱਪੜਾ, ਇਹ ਵੀ ਆਪਾਂ ਨੂੰ ਕੱਪੜਾ ਮਿਲਿਆ ਹੋਇਆ ਪਹਿਨਣ ਵਾਸਤੇ। ਪਿੱਛੇ ਆਪਾਂ ਅਨੇਕਾਂ ਪਹਿਨ ਕੇ ਆਏ ਹਾਂ, ਅੱਗੇ ਵਾਸਤੇ ਫਿਰ ਅੱਗੇ ਹੋਰ ਤਿਆਰ ਨੇ ਆਪਣੇ ਵਾਸਤੇ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ, ਤੁਝੇ ਸੁਝੰਤਾ ਕਛੂ ਨਾਹੇ, ਪਹਿਰਾਵਾ ਦੇਖ ਉਭੇ ਜਾਹੇ। ਤੂੰ ਕਿਉਂ ਉਭੇ ਹੰਕਾਰ ਕਰਦੀ ਹੈ? ਗਰਭਵਤੀ ਕਾ ਨਾਹੀਂ ਠਾਓ, ਤੇਰੀ ਗਰਦਨ ਉੱਪਰ ਲਵੇ ਕਾਓ। ਤੇਰੀ ਗਰਦਨ ਦੇ ਉੱਪਰ ਕਹਿੰਦੇ ਕਾ ਰੂਪੀ ਕਾਂ ਖੜੇ। ਇਸ ਕਰਕੇ ਤੂੰ ਕਾਹੇ ਗਰਬੈ ਬਾਵਰੀ, ਜੈਸੇ ਭਾਦੋ ਖੂੰਭ ਰਾਜ, ਤੂੰ ਤਿਸ ਤੇ ਖਰੀ ਉਤਾਵਰੀ। ਜਿਵੇਂ ਭਾਦੋ ਦੇ ਮਹੀਨੇ ਖੂੰਬਾਂ ਹੁੰਦੀਆਂ ਰਾਜ ਨੂੰ ਪ੍ਰਕਾਸ਼ ਦਾ, ਕਹਿੰਦੇ 2.5 ਦਿਨਾਂ ਦੀਆਂ ਪ੍ਰਾਹੁਣੀਆਂ ਹੁੰਦੀਆਂ ਨੇ, ਉਹ ਥੋੜ੍ਹੇ ਸਮੇਂ ਬਾਅਦ ਉਹ ਨਸ਼ਟ ਹੋ ਜਾਂਦੀਆਂ ਨੇ। ਕਿ ਜੈਸੇ ਭਾਦੋ ਖੂੰਭ ਰਾਜ, ਤੂੰ ਤਿਸ ਤੇ ਖਰੀ ਉਤਾਵਰੀ, ਤੂੰ ਉਦੋਂ ਨਾਲੋਂ ਵੀ ਉਤਾਵਲੀ ਹੈ। ਕਿਉਂ ਆਮ ਆਦਮੀ ਹਾਂ ਇੱਕ ਦਮੀ, ਮੋਹਤ ਮੋਹਤ ਨਾ ਜਾਣਾ। ਜਿਹੜਾ ਆਪਣਾ ਸਰੀਰ ਹੈ ਸਤਸੰਗ ਜੀ, ਸਵਾਸਾਂ ਦੇ ਸਿਰ 'ਤੇ ਖੜ੍ਹਾ, ਜਿਹੜੀ ਆਪਣੀ ਸਰੀਰ ਰੂਪੀ ਇਮਾਰਤ ਹੈ ਨਾ, ਇਹ ਸਵਾਸਾਂ ਦੇ ਆਸਰੇ ਖੜ੍ਹੀ ਹੈ। ਜਦੋਂ ਕਿ ਜ਼ੋਰ ਦੀ ਕਿਤੇ ਨਾ ਕਿਹਾ ਵਿਸਾਸ ਹੈ ਇਸ ਭਾਂਡੇ ਕਾ, ਕਿਤਨ ਕੁ ਲੱਗਿਆ ਠਨਕਾ, ਜਦੋਂ ਕਾਲ ਰੂਪੀ ਲਹਿਰਾਂ ਨਟਕਰਾਉਣਗੀਆਂ ਇਹਨੇ ਗਿਰ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹ ਦੋਹਾਂ ਨੂੰ ਪ੍ਰਤੀਕ ਬਣਾ ਕਰਕੇ ਇਹ ਸ਼ਬਦ ਉਚਾਰਨ ਕੀਤਾ, ਜਿਵੇਂ ਉਹਦੇ ਨੂੰਹ ਨੇ ਸ਼ਬਦ ਕਿਹਾ, ਅੱਗੋਂ ਸੱਸ ਨੇ ਕਿਹਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਫਿਰ ਗਿਆਨ ਬਖਸ਼ ਕਰਦੇ ਨੇ, ਕਹਿੰਦੇ ਸਸੁੜ ਸੁਹੀਆ ਕਿਵ ਕਰੀ, ਨਿਵਣਾ ਜਾਏ ਥਣੀ। ਆਪਣੀ ਸੱਸ ਨੂੰ ਕਹਿੰਦੀ ਹੈ, ਸੂਈਆ ਨਾਲ ਨਮਸਕਾਰ, ਕਿਵੇਂ ਮੈਂ ਨਮਸਕਾਰ ਕਰਾਂ, ਮੇਰੇ ਤੋਂ ਨਿਵ ਨਹੀਂ ਹੁੰਦਾ। ਅੰਤਰੀ ਭਾਵ ਦੇ ਵਿੱਚ ਇਹਦੇ ਇਹ ਅਰਥ ਬਣਦੇ ਹੈ ਕਿ ਜਗਿਆਸੂ ਨੂੰ ਵੀ ਪੂਰਨ ਮਹਾਂਪੁਰਖ ਗੁਰੂ ਸਾਹਿਬ ਜੀ ਕਿਰਪਾ ਕਰਕੇ ਗਿਆਨ ਦਿੰਦੇ ਨੇ, ਕਹਿੰਦੇ ਤੂੰ ਨਮਸਕਾਰ ਕਰ। ਅਤੇ ਅੱਗੋਂ ਕਹਿੰਦੇ ਸੁਸੜ ਕਹੀਏ, ਜੇ ਸਸੁਰ ਨੂੰ ਸਾਧਸੰਗ ਜੀ ਹੈ ਸੰਸਿਆਂ ਦਾ, ਵੀ ਜਿਹੜੇ ਸੰਸ ਹੈ ਨਾ, ਭਰਮ ਕਹਿ ਲਓ, 5 ਪ੍ਰਕਾਰ ਦੇ। ਕਹਿੰਦੇ ਮੈਨੂੰ ਭਰਮ ਪਿਆ ਹੋਇਆ, ਇਹ ਭਰਮ ਦੇ ਕਰਕੇ ਮੇਰੇ ਤੋਂ ਵਾਸਤਵ ਰੂਪ ਦੇ ਵਿੱਚ ਨਮਸਕਾਰ ਨਹੀਂ ਕਰ ਹੁੰਦੀ। ਸੁਹੀਆ ਕਿਵ ਕਰੀ, ਮੈਂ ਕਿਵੇਂ ਨਮਸਕਾਰ ਕਰਾਂ? ਸੁਸੜ ਕਹੀਏ ਸੰਸੇ, ਅਥਵਾ ਸੁਸੜ ਕਹੀਏ ਅਗਿਆਨ ਮਾਇਆ, ਕਿਉਂਕਿ ਇਹ ਮਾਇਆ ਨਹੀਂ, ਪਰਮਾਤਮਾ ਤੋਂ ਵਿਛੋੜਾ ਪਾਇਆ ਹੋਇਆ। ਫਿਰ ਕੋ ਮਿਲਣਾ ਦੇਹ ਬੁਰੀ, ਸਾਸ ਬੁਰੀ, ਅਤੇ ਘਰ ਵਾਸਨਾ ਦੇਵੇ, ਫਿਰ ਕੋ ਮਿਲਣਾ ਦੇਹ ਬੁਰੀ। ਜਿਹੜੀ ਮਾਇਆ, ਕਹਿੰਦੇ ਇਹ ਵੀ ਸੱਸ ਦੀ ਨਹੀਂ, ਇਹ ਕੰਮ ਕਰਦੀ ਹੈ। ਕਹਿੰਦੇ ਇਹ ਜਿਵੇਂ ਕਈ ਅਤੇ ਬੀਬੀਆਂ ਨੂੰ ਆਪਣੀ ਨੂੰਹ ਨਾਲ ਈਰਖਾ ਹੁੰਦੀ ਹੈ, ਉਹ ਪਤੀ ਤੋਂ ਵਿਛੋੜਾ ਪਾ ਦਿੰਦੀਆਂ ਨੇ, ਉਹ ਇੱਥੇ ਪ੍ਰਤੀਕ ਲੈ ਕੇ ਇੱਥੇ ਮਹਾਰਾਜ ਕਹਿੰਦੇ ਵੀ ਮਾਇਆ ਰੂਪੀ ਸੱਸ ਨੇ ਜੀਵ ਨੂੰ ਪਰਮਾਤਮਾ ਨੂੰ ਵਿਛੋੜਾ ਪਾਇਆ ਹੋਇਆ। ਨਿਵਣਾ ਨਾ ਜਾਏ ਥਣੀ, ਇਹਦੇ ਜੀਵ ਕਹਿੰਦੇ ਐਵੇਂ ਹੰਕਾਰ ਕਰਦਾ, ਮਾਣ ਕਰਦਾ, ਅਤੇ ਉਹ ਤੂੰਗੀ ਪੈ ਉਹ ਤੰਗੀ ਪੈ ਉਹ ਰੀ ਗਹਿਰੀ ਗੰਭੀਰੀ। ਕਹਿੰਦੇ ਅਤੇ ਜੀਵ ਤੂੰ ਪੂਰੇ ਗੁਰੂ ਦੇ ਚਰਨਾਂ ਵਿੱਚ, ਉਹਦੀ ਸ਼ਰਨ ਵਿੱਚ ਆ ਜਾ, ਫਿਰ ਤੂੰ ਗਹਿਰ ਗੰਭੀਰ ਹੋ ਜਾਏਗਾ, ਤੇਰੇ 'ਚ ਫਿਰ ਨਿਮਰਤਾ ਆ ਜਾਏਗੀ। ਪਰ ਉਹ ਕਹਿੰਦੇ ਨਿਵੜ ਨਾ ਜਾਏ ਥਾਣੀ, ਫਿਰ ਅੱਗੇ ਸਮਝਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਗਿਆਨ ਦਿੰਦੇ ਨੇ, ਕਿਰਪਾ ਕਰਦੇ ਨੇ। ਗੱਚੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਗੱਚ ਨੂੰ ਤੂਨੇ ਦਾ, ਗਿੜ ਨੂੰ ਪਹਾੜਾਂ ਦਾ, ਬੜੀ ਨੌ ਸਾਧ ਸੰਗ ਜੀ ਵੱਡੇ ਵੱਡੇ ਅਥਾ ਬੜੀ ਨੌ ਸਾਧ ਸੰਗ ਜੀ ਹੈ ਜਿਹੜਾ, ਅਤੇ ਮਹਿਲਾਂ ਨੂੰ ਵੀ ਕਹਿੰਦੇ ਹਨ, ਹਵੇਲੀ ਨੂੰ ਵੀ ਕਹਿੰਦੇ ਹੈ। ਸਖੀਏ ਧੌਲ ਹਰੀ ਧੌਲ ਮੰਦਰਾਂ ਦਾ, ਕਹਿੰਦੇ ਵੱਡੇ ਵੱਡੇ ਮੰਦਰ ਅਤੇ ਹਵੇਲੀਆਂ ਜੋ ਗਿੜ ਕੇ ਪਹਾੜਾਂ ਦੀ ਨਿਆਈ ਸੀ, ਅਤੇ ਕਹਿੰਦੇ ਛੇ ਪੀ ਟਹਿੰਦੇ ਡਿੱਠ ਮੈਂ ਮੁੰਧ ਨਾ ਗਰਭ ਸਣੀ, ਅਤੇ ਮਹਾਰਾਜ ਕਹਿੰਦੇ ਉਹ ਵੀ ਮੈਂ ਢਹਿੰਦੇ ਹੋਏ ਦੇਖੇ ਨੇ। ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡ ਪਛਾਏ, ਮਾਰ ਕੰਡੇ 'ਤੇ ਕੋ ਅਧਕਾਈ, ਜਿਨ ਤਿਣ ਤਿਣ ਮੂਨ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਨਰ ਗਰਭ ਕਰਤ ਹੋ ਬਿੰਸ ਜਾਏਗੀ ਝੂਠੀ ਦੇਹੀ, ਮੇਰੀ ਮੇਰੀ ਕਹਿਰੋ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਹੈ ਜੋਧਨ ਛਤਰ ਚਲੈ ਤਾ ਦੇਹੀ ਗਜ ਨਾ ਖਾਈ। ਮਹਾਰਾਜ ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਹੈ, ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਦਿਖਾਈ, ਇਦੋਂ ਵੱਡਾ ਕੀ ਹੋ ਸਕਦਾ ਹੈ, ਸਾਰੀ ਲੰਕਾ ਹੀ ਸੋਨੇ ਦੀ ਹੈ। ਕਹਾਂ ਭਇਓ ਦਰਵਾਜ਼ੇ ਹਾਥੀ, ਖਿਣ ਮੈਂ ਭਾਈ ਪਰਾਈ, ਖਿਣ ਵਿੱਚ ਹੀ ਪਰਾਈ ਹੋ ਗਈ ਨਾ, ਉਹ ਵੀ ਢਹਿ ਗਈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਵਾਸਤਵ ਗਿਆਨ ਦੇ ਰਹੇ ਆਪਾਂ ਨੂੰ, ਜਿਹੜਾ ਯਥਾਰਥ ਗਿਆਨ ਹੈ। ਸਾਰੀ ਗੁਰਬਾਣੀ ਹੀ ਯਥਾਰਥ ਗਿਆਨ ਹੈ, ਕੋਈ ਕਲਪਨਾ ਨਹੀਂ ਹੈ, ਕੋਈ ਕੰਨ ਰਸ ਨਹੀਂ ਹੈ। ਕਿਉਂਕਿ ਕਈ ਵਿਦਵਾਨ ਕਹਿੰਦੇ ਵੀ ਗੁਰਬਾਣੀ ਵਿੱਚ ਇੱਕ ਯਥਾਰਥ ਬਚਨ ਨੇ, ਇੱਕ ਰੌਚਕ ਨੇ, ਇੱਕ ਭਿਆਨਕ ਨੇ। ਸਾਰੀ ਗੁਰਬਾਣੀ ਹੀ ਯਥਾਰਥ ਹੈ। ਆਪਾਂ ਨੂੰ ਸਹੀ ਸਤਿਗੁਰੂ ਮਹਾਰਾਜ ਜੀ ਆਪਣੀ ਆਤਮਾ ਦੇ ਨੇੜੇ ਲਿਜਾਣ ਵਾਸਤੇ, ਇਹ ਬਿਰਤੀ ਨੂੰ ਅੰਤਰਮੁਖ ਕਰਨ ਵਾਸਤੇ, ਦੇਹੰਗਤਾ ਤੋੜਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਗਿਆਨ ਦਿੰਦੇ ਨੇ, ਕਹਿੰਦੇ ਭਾਈ ਜਿਹੜੇ ਵੱਡੇ ਵੱਡੇ ਧੌਲਹਰ ਮੰਦਰ ਮਹਿਲ ਮਾੜੀਆਂ ਪਹਾੜਾਂ ਦੀ ਨਿਆਈ, ਕਹਿੰਦੇ ਉਹ ਵੀ ਸੇ ਪੀ ਟਹਿੰਦੇ ਡਿੱਠ ਮੈਂ ਮੁੰਧ ਨਾ ਗਰਭ ਥਣੀ, ਕਿਸੇ ਪ੍ਰਕਾਰ ਦਾ ਤੂੰ ਗਰਭ ਹੰਕਾਰ ਮੁੰਧ ਕੀ ਮੁੰਧ ਨੂੰ ਇਸਤਰੀ ਦਾ, ਇਹ ਜਗਿਆਸੂ ਰੂਪ ਇਸਤਰੀ ਤੂੰ ਕਿਸੇ ਪ੍ਰਕਾਰ ਦਾ ਗਰਭ ਨਾ ਥਣੀ, ਕਹਿੰਦੇ ਆਪਣੇ ਮਨ ਵਿੱਚ ਇਸ ਸਰੀਰ ਦਾ ਹੰਕਾਰ ਨਾ ਕਰ, ਮਾਣ ਨਾ ਕਰ, ਗਰਭਵਤੀ ਕਾ ਨਾਹੀ ਠਾਓ। ਸੋ ਵਿਚਾਰ ਸੀ ਕਬੀਰ, ਏਕ ਮਰੁੰਤੇ ਦੋਏ ਮੂਏ, ਦੋਏ ਮਰੁੰਤੇ ਚਾਰ, ਜਦੋਂ ਤਨ ਦੀ ਹੰਗਤਾ ਛੁੱਟ ਗਈ ਤਾਂ ਦੋਏ ਮੂਏ। ਦੋਏ ਕਿਹੜੇ ਨੇ? ਰਾਗ ਅਤੇ ਦੁਆਇਸ਼। ਰਾਗ ਦੁਆਇਸ਼ ਹੀ ਸਭ ਪਾਪ ਦੇ ਪੁੰਨ ਦਾ ਕਾਰਨ ਹੈ। ਜਦੋਂ ਦੇਹ ਹੰਗਤਾ ਮੁੱਕ ਗਈ ਫਿਰ ਇਹ ਦੋਨੇ ਮਰ ਜਾਣਗੇ। ਦੋਏ ਮਰੰਤੈ ਚਾਰ, ਜਦੋਂ ਰਾਗ ਅਤੇ ਦੁਆਇਸ਼ ਦਾ ਖਾਤਮਾ ਹੋ ਗਿਆ, ਇਹਨਾਂ ਦਾ ਅਭਾਵ ਹੋ ਗਿਆ, ਫਿਰ ਕਾਮ ਕ੍ਰੋਧ ਲੋਭ ਅਤੇ ਮੋਹ ਫਿਰ ਇਹ ਵੀ ਨਾਲ ਦੀ ਨਾਲ ਮਰ ਜਾਣਗੇ। ਚਾਰ ਮਰੰਤੇ ਛੇ ਮੂਏ, ਚਾਰ ਪੁਰਖ ਦੋਏ ਨਾਲ, ਫਿਰ ਇਹ ਚਾਰ ਮਰ ਗਏ, ਕਾਮ ਕ੍ਰੋਧ ਲੋਭ ਮੋਹ, ਫਿਰ ਜੰਮਣਾ ਅਤੇ ਮਰਨਾ, ਹਰਖ ਅਤੇ ਸ਼ੋਗ, ਤ੍ਰਿਸ਼ਨਾ ਅਤੇ ਆਸ਼ਾ ਅਤੇ ਤ੍ਰਿਸ਼ਨਾ, ਇਹ ਵੀ ਨਾਲ ਦੀ ਨਾਲ ਮਰ ਜਾਣਗੀਆਂ। ਚਾਰ ਪੁਰਖ ਦੋਏ ਨਾਲ, ਇਹ ਤੋਂ ਚਾਰ ਜਿਹੜੇ ਨੇ ਉਹ ਪੁਲਿੰਗ ਵਾਚਕ ਨੇ, ਦੋ ਇਸਤਰੀ ਵਾਚਕ ਨੇ। ਸੋ ਕਹਿਣ ਤੋਂ ਭਾਵ ਇਹ ਸਭ ਜਿਹੜਾ ਮੂਲ ਹੈ ਉਹ ਹੈ ਹੰਗਤਾ ਹੋਮੇ, ਅਗਿਆਨ ਕਰਕੇ ਜੀ ਮੈਂ ਕਰਦਾ ਫਿਰਦਾ। ਜਦੋਂ ਗੁਰੂ ਕਿਰਪਾ ਕਰ ਦੇਵੇ ਫਿਰ ਇਹ ਅੰਦਰੋਂ ਇਹ ਭਾਵ ਮਿਟ ਜਾਂਦਾ, ਫਿਰ ਉਹ ਅੰਦਰੋਂ ਇਹ ਆਵਾਜ਼ ਆਉਂਦੀ ਹੈ ਕਿ ਵੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝਵੇਂ ਰਹਾ ਨਾ ਹੋ, ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ। ਫਿਰ ਉਹ ਅੰਦਰੋਂ ਇਹ ਆਵਾਜ਼ ਆਉਂਦੀ ਹੈ, ਮੁਝ ਕੋ ਕੋਈ ਨਾ ਜਾਣੇ ਤਾਂ ਕਹੀਏ ਦਾਸ ਤੁਮਾਰ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਜਦੋਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਦੇ ਸੀ, ਛੱਜੂ ਕਾਨਾ ਪੀਲੂ ਸਾਰੇ ਆਏ ਨਾ ਇਕੱਠੇ ਹੋ ਕੇ, ਸਾਡੀ ਬਾਣੀ ਉਚਾਰਨ ਕਰੋ, ਤੁਸੀਂ ਭਗਤ ਕਬੀਰ ਦੀ ਬਾਣੀ ਦਰਜ ਕੀਤੀ ਹੈ, ਮਹਾਰਾਜ ਤੁਹਾਡੀ ਮਹਾਰਾਜ ਕਦੇ ਬਾਣੀ ਉਚਾਰ ਇਹਦੇ ਵਿੱਚ ਦਰਜ ਨਹੀਂ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂ ਨਹੀਂ ਹੋ ਸਕਦੀ? ਤੂੰ ਤਾਂ ਇਹ ਕਹਿਣਾ ਵੀ ਮੈਂ ਉਹੀ ਰੇ ਮੈਂ ਉਹੀ ਰੇ, ਤੂੰ ਤਾਂ ਰੱਬ 'ਤੇ ਕਬਜ਼ਾ ਕਰਦਾ। ਭਗਤ ਕਬੀਰ ਇਹ ਕਹਿ ਰਿਹਾ ਕਿ ਸਾਡੇ ਪਰਮੇਸ਼ਰ ਹੀ ਹੈ, ਵੀਰ ਮੇਰਾ ਮੁਝਵੇਂ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ, ਤੁਸੀਂ ਰੱਬ 'ਤੇ ਕਬਜ਼ਾ ਕਰਦੇ ਹੋ। ਭਗਤ ਕਬੀਰ ਨੇ ਸਾਰਾ ਕੁਝ ਹੀ ਪਰਮੇਸ਼ਰ ਦੇ ਅਰਪਣ ਕੀਤਾ ਹੋਇਆ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਸ਼ਬਦ ਦੀ ਰੋਸ਼ਨੀ ਦੇ ਵਿੱਚ ਜੀਵ ਦੇ ਅੰਦਰੋਂ ਇਹ ਹੰਗਤਾ ਮਮਤਾ ਮਿਟ ਜਾਵੇ। ਹੰਗਤਾ ਹੈ ਆਪਣੇ ਸਰੀਰ ਦੀ, ਮਮਤਾ ਹੈ ਸੰਬੰਧੀਆਂ ਦੀ, ਪਦਾਰਥਾਂ ਦੀ, ਇਹ ਵੀ ਗੁਰੂ ਦੇ ਸ਼ਬਦ ਨਾਲ ਹੀ ਦੂਰ ਹੋ ਸਕਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਮਾਂ ਸਮਾਪਤ ਹੈ। ਅੱਖਰੀ ਅਰਥ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਉਹਨਾਂ ਭੁੱਲਾਂ ਦੀ ਖਿਮਾ ਕਰਨੀ ਜੀ, ਇੱਥੇ ਹੀ ਸਮਾਪਤੀ ਹੈ। ਗੱਚ ਜੇ ਲੱਗਾ ਗਿੜਬੜੀ ਸਖੀਏ ਤੌਲ ਹਰੀ, ਸੇ ਪੀ ਢਹਿੰਦੇ ਡਿੱਠ ਮੈਂ ਮੁੰਧ ਨਾ ਗਰਭ ਥਣੀ, ਹੇ ਅਤੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਬਿਹੋਵਨ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾਂ ਆਧਾਰ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੂ ਹੀ ਹੈ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।